सिंह सिख गण सकल सतगुर कथा रसाल पयो युद्ध इस पांत ए बरन्यो सुजस किरपाल।
वाहिगुरु जी का खालसा वाहिगुरु जी की फतेह। परम सत्कारयोग सन्मानयोग गुरु का खास रूप गुरु खालसा साध संगत दीन दुनिया के पातशाह सतगुरु श्री गुरु ग्रंथ साहिब सच्चे पातशाह दे पावन पवित्र चरणा कमलां च नौवें पातशाह धर्म हेत साका जन किया सीस दिया पर सिर न दिया। ऐसे सतगुरु धन गुरु तेग बहादुर साहिब महाराज जी दे पवित्र पावन चरण छो प्राप्त इतिहासक स्थान ते संध्या वेले दे सजे हुए दीवाना च हाजरियां भर के नेता प्रति गुरु चरणा च जुड़ के सतगुरां दा इतिहास सरवण कर रहे। श्री हरगोबिंदपुरे दा जो जंग है वो जंग दी कथा विस्थार सहित आप जी ने सरवण कीती है। जिस वक्त जंग फतेह कर लिया गया अगले दिन सतगुरां ने शहीदां दी संभाल कीती है, जिन्हां सिखां ने सूरवीर बहादुर योधियां ने सतगुरां तों अपना आपा कुर्बान कीता है, उन्हां दे शरीर जल प्रवाह कीते ने। मुसलमानां दे जिहड़े जरनैल सन अब्दुल खान सी उन्हां दे शरीर दफन कीते ने, बाकी दे जिन्ने तुरक ने उन्हां दे शरीर भी पानी दे विच प्यास दरिया विच प्रवाह कर दिते हन। इस प्रकार नाल श्री गुरु हरगोबिंद साहिब जी महाराज जी ने जो रणभूमि सी उह सारी रणभूमि साफ करवा दित्ती है। आप सतगुरु जी वापस श्री हरगोबिंदपुरे जिथे सतगुरां दा पड़ा है महाराज जी दा डेरा है उत्थे आण बिराजे हैं। और सतगुरां ने क्योंकि नगर दी सेवा आरंभी होई सी, किला रच रहे सी नगर दे आले दुआले, वो विचे रहा होया सी कम, क्योंकि इधरों जंग दी शुरुआत हो गई। जिहड़ा कम रुकिया होया सी नगर दा वो सतगुरां ने दोबारा शुरू करवाया। इसे तरह श्री हरगोबिंदपुरे जो सतगुरां ने कुछ चौज वरताए ने वो महाकवि कविराज भाई संतोख सिंह जी ने श्री गुरु प्रताप सूरज ग्रंथ विच बड़ी श्रद्धा भावना सत्कार नाल लिखे हैं। आओ मन बिरतियां एकागर करिए, क्योंकि सतगुरां दी ये पावन कथा उन्नी श्रद्धा भावना सत्कार नाल सुणांगे तां समझ विच आएगी जिन्नी श्रद्धा नाल भाई साहब ने लिखी। इस कथा नूं जिहड़े पूर्ण आस्था श्रद्धा सहित सरवण करदे ने उन्हां अंदर सतगुरां प्रति पूर्ण तौर ते श्रद्धा आस्था ते प्रेम भी जागदा है। सो मन बिरतियां गुरु चरणा नाल जोड़िए, गुरु हरगोबिंद साहिब दे पवित्र चरणा दा ध्यान अपने हिरदिया च धारण करदिया गुरु चरणा च हाजरी लवाउंदिया आखो जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा सुनो सिंह सिख गण सकल सतगुर कथा रसाल।
गुरु के प्यार वाले सिंह हो खालसा जी, सतगुरां दी जो पवित्र पावन कथा है ये भाई संतोख सिंह जी सानू सारयां नू संबोधन करके कह रहे हैं। हे भाई गुरु के सिंघो सिखो सतगुरां दी जो पावन पवित्र कथा है ओ तुसी प्यार नल सुनो। ये कथा बड़ी रस वाली है, ये कथा प्यार वाली है।
पयो युद्ध इस पांत एह बरन्यो सो जस किरपाल।
जिवें युद्ध होया है, हरगोबिंदपुरे दी जंग होई है, ओ सारी जंग दी कथा, युद्ध दी कथा, जिवें युद्ध होया, कमासान युद्ध होया, ओ सारे युद्ध दी कथा मैं पिछे वर्णन करके सुनाई है। सतगुरां ने जदों इह जंग कीता, इहदे तों बाद सतगुरां दा सुजस होर पसरिया। गुरु साहिब जी दा पवित्र पावन जो सुजस है, कृपालू सतगुरां दा जो सुजस है, महाकवि भाई संतोख सिंह जी कहिंदे, मैं ओह वर्णन करके आप सारी संगत नूं सरोतियां नूं सुनाया है।
चौपाई बैठो श्री हर गोविंद जोदा।
धन श्री गुरु हरगोबिंद साहब छेवें पातशाह जी महाराज जी अपने आसन ते आके बैठे ने। ऐसे सतगुरु जी जो महान तपस्वी महाबली महायोधे हन।
मनोरूप ए तरयो प्रबोदा।
कहिंदे मानो ब्रह्म ज्ञान ने रूप धारण कीता होवे, मात लोक दी धरती ते ज्ञान ही अवतार धारण करके आ गया होवे। गुरु हरगोबिंद साहब दा जो स्वरूप है वह ज्ञानमयी है। इस तरह कह लिए ज्ञान ने शरीर धारण किया होया।
हुक्म मसंदन संग बखाना।
गुरु हरगोबिंद साहब जी ने अपने मसंदा नू जिहड़े गुरु घर की सेवा करन वाले सन, उना सारे मसंदा नू सतगुरु छेवें पातशाह जी ने हुक्म किया है।
करो कोट चो गिरद महाना।
सतगुरां ने हुक्म किया, भाई जिहड़ा कोट का काम आरंभिया होया सी उह दुबारा शुरू करो, क्योंकि सतगुरु जी नगर के चारे पासे किला उसार रहे सन, नगर वसा रहे सी हरगोबिंदपुरा, तो काम विच रुक गया सी। इस करके सतगुरां ने दोबारा उस काम की शुरुआत करवाई है। मसंदा नूं हुक्म कीता है कि जो नगर के चारे पासे कोट रचिया जा रहा है, ਉਹ ਕੋਟ ਦਾ ਕੰਮ ਸ਼ੁਰੂ ਕਰਕੇ ਕੋਟ ਬਣਾਓ।
ਬਸੇ ਨਗਰ ਸੁੰਦਰ ਜਿਸ ਬੀਚ।
ਚਾਰੇ ਪਾਸੇ ਕੋਟ ਉਸਾਰੋ, ਕਿਲਾ ਉਸਾਰ ਦਿਓ, ਉਹਦੇ ਵਿੱਚ ਬੜਾ ਸੁੰਦਰ ਨਗਰ ਵਸੇ, ਰਮਣੀਕ ਨਗਰ ਦਾ ਨਿਵਾਸ ਹੋਵੇ।
ਪਰੇ ਮਹਲ ਗਨ ਉੱਚੀ ਅਰ ਨੀਚ।
ਔਰ ਨਗਰ ਦੇ ਵਿੱਚ ਉੱਚੇ ਨੀਵੇਂ ਮਹਿਲ ਬਣ ਜਾਣ, ਮੰਦਰ ਬਣ ਜਾਣ, ਮਕਾਨ ਬਣ ਜਾਣ, ਲੋਕਾਂ ਦੇ ਰਹਿਣ ਵਾਸਤੇ ਚੰਗਾ ਸੁੰਦਰ ਨਗਰ ਵਸ ਜਾਵੇ।
ਰਾਖੋ ਪੰਜ ਪੋਰ ਪੁਰ ਕੇਰੇ।
ਔਰ ਨਗਰ ਦੇ ਪੰਜ ਦਰਵਾਜ਼ੇ ਰੱਖਣੇ ਨੇ ਚਾਰੇ ਪਾਸੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਿਲਾ ਉਸਾਰ ਰਹੇ ਨੇ। ਪੁਰਾਣੇ ਸਮਿਆਂ ਚ ਨਗਰ ਦੇ ਚਾਰੇ ਪਾਸੇ ਕੰਧ ਉਸਾਰ ਕੇ ਦਰਵਾਜ਼ੇ ਰੱਖੇ ਜਾਂਦੇ ਸੀ। ਆ ਜਿਵੇਂ ਪਟਿਆਲੇ ਵਿੱਚ ਵੀ ਕਈ ਦਰਵਾਜ਼ੇ ਨੇ, ਸਰਹੰਦੀ ਦਰਵਾਜ਼ਾ ਹੈ, ਗੇਟ ਰੱਖੇ ਹੋਏ ਨੇ ਨਾ, ਏਦਾਂ ਪੁਰਾਣੇ ਸਮਿਆਂ ਜਦੋਂ ਨਗਰ ਉਸਾਰਦੇ ਸੀ ਉਹਦੇ ਚਾਰੇ ਪਾਸੇ ਦਰਵਾਜ਼ੇ ਰੱਖੇ ਜਾਂਦੇ ਸਨ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਨਗਰ ਵਸਾਓ, ਕਿ ਕੋਟ ਦਾ ਕਿਲਾ ਚਾਰੇ ਪਾਸੇ ਉਸਾਰ ਦਿਓ, ਔਰ ਉਹਦੇ ਪੰਜ ਦਰਵਾਜ਼ੇ ਰੱਖਣੇ ਹਨ।
ਕਾਰੀਗਰਨ ਲਗਾਏ ਕਨੇਰੇ।
ਕਾਰੀਗਰ ਲਾ ਦਿਓ, ਜਿੰਨੇ ਵੱਧ ਤੋਂ ਵੱਧ ਲਾਏ ਜਾਂਦੇ ਨੇ, ਸਾਰੇ ਛੇਤੀ ਨਾਲ ਸਾਰੀ ਸੇਵਾ ਸੰਪੂਰਨ ਕਰਨ।
ਕਰੋ ਸ਼ਿਗਰ ਤਾਲਿਓ ਬਣਾਏ।
ਦੇਰੀ ਨਾ ਲਾਓ, ਜਿੰਨਾ ਛੇਤੀ ਹੋ ਸਕੇ ਛੇਤੀ ਨਾਲ ਨਗਰ ਵਸਾਓ, ਛੇਤੀ ਨਾਲ ਚਾਰੇ ਪਾਸੇ ਨਗਰ ਦਾ ਜਿਹੜਾ ਕੋਟ ਹੈ ਉਹਦੀ ਉਸਾਰੀ ਕਰੋ।
ਦਿਓ ਤਨ ਮਿਹਨਤ ਬ੍ਰਿੰਦ ਲਗਾਏ।
ਮਿਹਨਤੀ ਲਾ ਦਿਓ, ਮਜ਼ਦੂਰ ਲਾ ਦਿਓ, ਕਾਮੇ ਲਾ ਦਿਓ, ਔਰ ਉਹਨਾਂ ਨੂੰ ਮਿਹਨਤਾਨਾ ਜਿੰਨਾ ਮੂੰਹ ਤੋਂ ਮੰਗਦੇ ਨੇ ਉਹਨਾਂ ਨੂੰ ਦਿਓ, ਔਰ ਉਹਨਾਂ ਨੂੰ ਸਾਰਾ ਦਿਨ ਮਿਹਨਤ ਵਿੱਚ ਲਾ ਕੇ ਸਾਰੇ ਕੰਮ ਦੀ ਸੰਪੰਨਤਾ ਕਰਾਓ। ਇਹ ਜਿਹੜਾ ਕਾਰਜ ਆਰੰਭਿਆ ਹੋਇਆ ਹੈ ਕੋਟ ਉਸਾਰਨ ਦਾ, ਕਿਲਾ ਉਸਾਰਨ ਦਾ, ਇਹ ਕੰਮ ਪੂਰਾ ਹੋ ਸਕੇ।
ਸੁਨਤ ਮਸੰਦਨ ਕੀਨਸ ਤੈਸੇ।
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ, ਸਤਿਗੁਰਾਂ ਨੇ ਜਿਵੇਂ ਹੁਕਮਨਾਮਾ ਜਾਰੀ ਕੀਤਾ, ਤਿਵੇਂ ਮਸੰਦਾਂ ਨੇ ਸਤ ਬਚਨ ਕਹਿ ਕੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ ਹੈ।
ਦਿਓ ਦਰਬ ਸਭ ਕੋ ਮਨ ਪਾਏ।
ਮਸੰਦਾਂ ਦੇ ਹੱਥ ਵਿੱਚ ਸਾਰੀ ਮਾਇਆ ਹੁੰਦੀ ਸੀ, ਇਸ ਕਰਕੇ ਜਿੰਨੇ ਕਾਰੀਗਰ ਨੇ ਜਿਹੜੇ ਮਜ਼ਦੂਰ ਲੱਗੇ ਨੇ, ਕਾਮੇ ਲੱਗੇ ਨੇ, ਉਹਨਾਂ ਦੇ ਮੂੰਹ ਮੰਗਿਆ ਪੈਸਾ, ਉਹਨਾਂ ਨੂੰ ਮਨ ਭਾਉਂਦਾ ਪੈਸਾ ਦਿੱਤਾ ਹੈ। ਆਖਿਆ ਭਾਈ ਇਹ ਕੰਮ ਜਿੰਨਾ ਛੇਤੀ ਹੋ ਸਕੇ ਸੰਪੂਰਨ ਕਰੋ, ਗੁਰੂ ਸਾਹਿਬ ਦਾ ਹੁਕਮ ਹੈ, ਮਾਇਆ ਦੀ ਫਿਕਰ ਨਾ ਕਰੋ, ਜਿੰਨੀ ਮਾਇਆ ਮੰਗੋਗੇ ਤੁਹਾਨੂੰ ਦੇਵਾਂਗੇ, ਪਰ ਕੰਮ ਕਰੋ, ਮਿਹਨਤ ਕਰੋ। ਇਸ ਤਰ੍ਹਾਂ ਮਸੰਦਾਂ ਨੇ ਕਹਿ ਕੇ ਕਾਰੀਗਰਾਂ ਨੂੰ, ਮਜ਼ਦੂਰਾਂ ਨੂੰ ਕੰਮ ਤੇ ਲਾਇਆ ਹੈ।
ਬ੍ਰਿੰਦ ਪਚਾਵੇ ਕੈ ਚੜਵਾਏ,
ਇੱਟਾਂ ਦੇ ਪੁਜਾਵੇ ਲਾ ਦਿੱਤੇ ਨੇ, ਬਹੁਤ ਸਾਰੇ ਆਵੇ ਇੱਟਾਂ ਦੇ ਪਕਾਉਣ ਵਾਸਤੇ ਚੜਾ ਦਿੱਤੇ ਹਨ।
ਬਾਕੀ ਈਟਨ ਤਿਆਰੀ ਕਰੇ,
ਇੱਟਾਂ ਪੱਕ ਪੱਕ ਗਈਆਂ ਨੇ, ਆਵਿਆਂ ਦੇ ਵਿੱਚ ਅੱਗ ਬਾਲ ਦਿੱਤੀ ਹੈ ਔਰ ਆਵਿਆਂ ਦੇ ਵਿੱਚ ਇੱਟਾਂ ਪੱਕ ਕੇ ਤਿਆਰ ਹੋ ਗਈਆਂ। ਉਹ ਇੱਟਾਂ ਲਿਆ ਕਰਕੇ ਮਜ਼ਦੂਰਾਂ ਦੇ ਕਾਰੀਗਰਾਂ ਨੂੰ ਦਿੱਤੀਆਂ, ਇੱਟਾਂ ਲਾ ਲਾ ਕੇ ਚਾਰੇ ਪਾਸੇ ਕੰਧ ਦੀ ਉਸਾਰੀ ਕੀਤੀ ਜਾ ਰਹੀ ਹੈ।
ਆਏ ਮਿਹਨਤੀ ਜੈ ਸੁਣ ਪਰੇ,
ਹੁਣ ਇਲਾਕੇ ਵਿੱਚ ਗੱਲ ਪਸਰ ਗਈ, ਜਿਹੜੇ ਮਜ਼ਦੂਰ ਸਨ ਮਿਹਨਤ ਕਰਨ ਵਾਲੇ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਘਰ ਵਿੱਚ ਕੰਮ ਚੱਲ ਰਿਹਾ ਹੈ, ਸਤਿਗੁਰੂ ਜੀ ਨਗਰ ਵਸਾ ਰਹੇ ਨੇ, ਕਿਲੇ ਦੀ ਉਸਾਰੀ ਕਰ ਰਹੇ ਨੇ, ਬੜਾ ਲੰਮਾ ਕੰਮ ਹੈ, ਇਹ ਸੁਣ ਕੇ ਬਹੁਤ ਸਾਰੇ ਮਜ਼ਦੂਰ ਚੱਲ ਕੇ ਇਕੱਠੇ ਹੋ ਕੇ ਆ ਗਏ ਕੰਮ ਕਰਨ ਵਾਸਤੇ।
ਕਾਰੀਗਰ ਸਮੂਹ ਮੰਗਵਾਏ,
ਬਹੁਤ ਸਾਰੇ ਰਾਜਗਿਰੀ ਦੇ ਜਿਹੜੇ ਮਿਸਤਰੀ ਨੇ, ਉਸਾਰੀ ਕਰਨ ਵਾਲੇ ਕਾਰੀਗਰ, ਉਹ ਵੀ ਮੰਗਵਾ ਲਏ ਹਨ।
ਦੇ ਦਰਬ ਸਰਬ ਲਗਾਏ,
ਸਾਰਿਆਂ ਨੂੰ ਮਾਇਆ ਦੇ ਕੇ, ਧਨ ਦਾ ਗੱਫਾ ਦੇ ਕੇ ਸਾਰਿਆਂ ਨੂੰ ਕੰਮ ਲਾ ਦਿੱਤਾ ਹੈ। ਮਜ਼ਦੂਰ ਵੀ ਲਾ ਦਿੱਤੇ ਨੇ, ਕਾਰੀਗਰ ਵੀ ਲਾ ਦਿੱਤੇ ਨੇ, ਬੜੀ ਛੇਤੀ ਨਾਲ ਕਾਲੀ ਨਾਲ ਕਿਲੇ ਦੀ ਉਸਾਰੀ ਕਰਨ ਲੱਗੇ ਹਨ।
ਜਿਨਬੇ ਲਗੇ ਸ਼ੀਗਰਤਾ ਧਾਰੀ,
ਚਿਣਾਈ ਦਾ ਕੰਮ ਚੱਲ ਰਿਹਾ, ਬੜੀ ਛੇਤੀ ਨਾਲ ਸ਼ੀਗਰਤਾਈ ਨਾਲ ਚਿਣਾਈ ਕੀਤੀ ਜਾ ਰਹੀ ਹੈ ਔਰ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ।
ਬਾਕੀ ਇੱਟ ਕਰੀ ਬਹੁ ਤਿਆਰੀ,
ਪੱਕੀਆਂ ਇੱਟਾਂ ਤਿਆਰ ਕੀਤੀਆਂ ਸਨ ਜਿਹੜੀਆਂ ਵਿੱਚ ਲਾਈਆਂ ਜਾ ਰਹੀਆਂ ਨੇ, ਦੀਵਾਰਾਂ ਵਿੱਚ ਚਿਣਾਈ ਕੀਤੀ ਜਾ ਰਹੀ ਹੈ, ਉਹ ਪੱਕੀਆਂ ਇੱਟਾਂ ਤਿਆਰ ਕਰਕੇ ਲਾਈਆਂ ਜਾ ਰਹੀਆਂ ਨੇ।
ਹਰਖਤ ਹੋਏ ਕਾਰ ਕੋ ਕਰਹੀ,
ਜਿਹੜੇ ਮਜ਼ਦੂਰ ਨੇ ਜਾਂ ਕਾਰੀਗਰ ਨੇ ਬੜੀ ਖੁਸ਼ੀ ਨਾਲ ਕੰਮ ਕਰਦੇ ਨੇ, ਇਸ ਕਰਕੇ ਕਿਉਂਕਿ ਮਾਇਆ ਦੇ ਗੱਫੇ ਵੀ ਖੁੱਲ੍ਹੇ ਮਿਲ ਰਹੇ ਨੇ, ਦੂਜਾ ਇਸ ਕਰਕੇ ਕਿਉਂਕਿ ਸਤਿਗੁਰਾਂ ਦੀ ਸੇਵਾ ਸਮਝ ਕੇ ਕਰ ਰਹੇ ਨੇ ਕਿ ਗੁਰੂ ਘਰ ਦੀ ਸੇਵਾ ਹੈ, ਇਸ ਭਾਵਨਾ ਨਾਲ ਇਸ ਸ਼ਰਧਾ ਦੇ ਨਾਲ ਇਹ ਕੰਮ ਕਰ ਰਹੇ ਹਨ, ਉਤਸ਼ਾਹ ਨਾਲ ਕੰਮ ਕਰ ਰਹੇ ਨੇ।
ਧਨ ਗਨ ਲੀਨ ਭਾਉ ਪੁੰਨ ਧਰਹੀ,
ਬਹੁਤ ਸਾਰੀ ਮਾਇਆ ਉਹਨਾਂ ਨੂੰ ਮਿਲਦੀ ਹੈ ਮਜ਼ਦੂਰੀ ਦੇ ਬਦਲੇ, ਕਾਰੀਗਰਾਂ ਨੂੰ, ਮਜ਼ਦੂਰਾਂ ਨੂੰ, ਮਿਹਨਤੀਆਂ ਨੂੰ, ਦਿਹਾੜੀਦਾਰਾਂ ਨੂੰ ਦਿਹਾੜੀ ਖੁੱਲ੍ਹੀ ਮਿਲਦੀ ਹੈ, ਇਸ ਕਰਕੇ ਮਨ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਭਾਉ ਵੀ ਰੱਖਦੇ ਨੇ, ਪ੍ਰੇਮ ਵੀ ਰੱਖਦੇ ਨੇ, ਗੁਰੂ ਦਾ ਡਰ ਵੀ ਰੱਖਦੇ ਨੇ।
ਅੰਦਰ ਮੰਦਰ ਲਗੇ ਉਸਾਰਨ,
ਜਿੱਦਾਂ ਪਹਿਲਾਂ ਤਾਂ ਬਾਹਰੋਂ ਕੰਧ ਉਸਾਰੀ ਹੈ, ਫਿਰ ਅੰਦਰ ਮੰਦਰ ਜਿੱਥੇ ਸਤਿਗੁਰਾਂ ਨੇ ਰਹਿਣਾ, ਮਹਾਰਾਜ ਜੀ ਦੇ ਰਹਿਣ ਵਾਸਤੇ ਸੋਹਣੇ ਮਹਿਲ, ਉਹ ਉਸਾਰਨੇ ਸ਼ੁਰੂ ਕੀਤੇ ਨੇ, ਅੰਦਰ ਵੀ ਬੜੇ ਸੁੰਦਰ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਹੈ।
ਗਨੀ ਗਰੀਬ ਬਾਸ ਬੇਕਾਰਨ,
ਹੋਰ ਵੀ ਕਈ ਮੰਦਰ ਮਕਾਨ ਬਣਾਏ ਨੇ ਅੰਦਰ, ਜਿਹੜੇ ਗਰੀਬ ਗੁਰਦੇ ਵਾਸਤੇ ਰਹਿਣ ਲਈ, ਜਿਹੜੇ ਆਪ ਨਹੀਂ ਬਣਾ ਸਕਦੇ, ਉਹਨਾਂ ਗਰੀਬਾਂ ਨੂੰ ਮਹਾਰਾਜ ਜੀ ਨੇ ਆਪ ਮਕਾਨ ਬਣਵਾ ਕੇ ਦਿੱਤੇ ਨੇ। ਖਾਲਸਾ ਜੀ, ਇਹ ਕਰਮ ਪ੍ਰਚਾਰ ਹੈ, ਇਹਨੂੰ ਕਰਮ ਪ੍ਰਚਾਰ ਕਹਿੰਦੇ ਨੇ, ਜਿਹੜਾ ਅੱਜ ਘਟਦਾ ਜਾ ਰਿਹਾ ਹੈ। ਧਰਮ ਪ੍ਰਚਾਰ ਤਾਂ ਬਹੁਤ ਹੋ ਰਿਹਾ, ਕਰਮ ਪ੍ਰਚਾਰ ਦੀ ਕਮੀ ਹੈ। ਸਤਿਗੁਰਾਂ ਨੇ ਗਰੀਬ ਗੁਰਦਿਆਂ ਨੂੰ ਰਹਿਣ ਵਾਸਤੇ ਆਪਣੇ ਪੱਲਿਓਂ ਗੁਰੂ ਘਰ ਵੱਲੋਂ ਧਨ ਖਰਚ ਕੇ ਉਹਨਾਂ ਵਾਸਤੇ ਮਕਾਨ ਬਣਵਾਏ ਨੇ, ਔਰ ਉਹ ਮਕਾਨ ਬਣਵਾ ਕੇ ਉਹਨਾਂ ਮਕਾਨਾਂ ਦੇ ਵਿੱਚ ਉਹਨਾਂ ਦੀ ਰਹਿਸ਼ ਕਰਵਾ ਰਹੇ ਨੇ।
ਬਹੁ ਰੌਣਕ ਤਬ ਹੋਵਤ ਭਈ,
ਬੜੀ ਰੌਣਕ ਲੱਗ ਗਈ ਨਗਰ ਵਿੱਚ। ਪਹਿਲਾਂ ਤਾਂ ਕੋਈ ਕੋਈ ਟਾਵਾਂ ਟਾਵਾਂ ਘਰ ਸੀ, ਜਦੋਂ ਸਤਿਗੁਰਾਂ ਨੇ ਨਗਰ ਵਸਾ ਦਿੱਤਾ, ਮਕਾਨ ਬਣ ਕੇ ਤਿਆਰ ਹੋ ਗਏ, ਬੜੇ ਲੋਕ ਆ ਕੇ ਰਹਿਣ ਲੱਗ ਪਏ, ਕਹਿੰਦੇ ਇਸ ਪ੍ਰਕਾਰ ਨਾਲ ਰੌਣਕਾਂ ਲੱਗ ਗਈਆਂ ਸਾਰੇ ਨਗਰ ਦੇ ਵਿੱਚ।
ਮਿਲੇ ਲੋਕ ਲੱਖ ਨਗਰੀ ਨਹੀਂ,
ਔਰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਸਤਿਗੁਰਾਂ ਦੇ ਨਗਰ ਚ ਰਹਿਣ ਵਾਸਤੇ। ਨਾਲੇ ਬਿਆਸ ਦਰਿਆ ਦਾ ਕਿਨਾਰਾ ਸੀ, ਪਾਣੀ ਦੀ ਕੋਈ ਕਮੀ ਨਹੀਂ, ਪਾਣੀ ਦੀ ਕੋਈ ਕਿੱਲਤ ਨਹੀਂ ਸੀ, ਨਗਰ ਵਿੱਚ ਸਹੂਲਤਾਂ ਸਾਰੀਆਂ ਮਿਲ ਰਹੀਆਂ ਸੀ, ਇਸ ਕਰਕੇ ਬਹੁਤ ਸਾਰੇ ਲੋਕ ਆ ਕੇ ਗੁਰੂ ਕੀ ਨਵੀਂ ਨਗਰੀ ਵਿੱਚ ਆ ਕੇ ਰਹਿ ਰਹੇ ਨੇ।
ਤਬ ਸਤਿਗੁਰ ਨੇ ਹਿਰਦੇ ਵਿਚਾਰਾ,
ਇੱਧਰ ਜਦੋਂ ਨਗਰ ਉਸਾਰਿਆ ਜਾ ਰਿਹਾ ਸੀ, ਮਕਾਨ ਉਸਾਰੇ ਜਾ ਰਹੇ ਸਨ, ਤੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ,
ਘਰ ਘੇਰੜ ਕੋ ਜਹਾਂ ਨਿਹਾਰਾ।
ਮਹਾਰਾਜ ਜੀ ਨੇ ਵੇਖਿਆ ਵੀ ਘੇਰੜ ਦਾ ਘਰ, ਭਗਵਾਨ ਦਾਸ ਘੇਰੜ ਜਿਹੜਾ ਮਾਰਿਆ ਜਾ ਚੁੱਕਾ ਹੈ, ਉਹਦਾ ਫਿਰ ਲੜਕਾ ਵੀ ਮਾਰਿਆ ਜਾ ਚੁੱਕਾ ਹੈ ਜੰਗ ਚ ਰਤਨ ਚੰਦ, ਪਰ ਉਹਦੇ ਘਰ ਵਾਲੀ ਜਗ੍ਹਾ ਜਿਹੜੀ ਸੀ ਉਹ ਖਾਲੀ ਪਈ ਸੀ। ਇਹ ਇਸ ਇਲਾਕੇ ਦੇ ਨਗਰ ਦੇ ਚੌਧਰੀ ਸਨ। ਘੇਰੜ ਜਿਹੜਾ ਸੀ ਮੁਖੀਆ ਸੀ ਨਗਰ ਦਾ, ਉਹ ਦਾਅਵਾ ਕਰਦਾ ਸੀ ਵੀ ਸਾਰੀ ਜਗ੍ਹਾ ਮੇਰੀ ਹੈ ਨਗਰ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਕਿ ਜਿਹੜਾ ਘੇਰੜ ਦਾ ਘਰ ਹੈ,
ਕਹਿਤ ਉਖਾਰਿਓ ਰਿਪ ਕੋ ਮੂਲ।
ਮਹਾਰਾਜ ਜੀ ਚਾਹੁੰਦੇ ਨੇ ਵੀ ਜਿਹੜਾ ਦੁਸ਼ਮਣ ਦੀ ਜੜ ਨਗਰ ਦੇ ਵਿੱਚ, ਕਿਉਂਕਿ ਘਰ ਬਣਿਆ, ਘਰ ਦਾ ਮਤਲਬ ਹੋਇਆ ਵੀ ਦੁਸ਼ਮਣ ਦੀ ਜੜ ਹੈ, ਤੇ ਇਸ ਨਗਰ ਦੇ ਵਿੱਚ ਦੁਸ਼ਮਣ ਦੀ ਜੜ ਵੀ ਪੁੱਟ ਦੇਣੀ ਚਾਹੀਦੀ, ਜੜ ਵੀ ਨਹੀਂ ਰਹਿਣ ਦੇਣੀ ਚਾਹੀਦੀ। ਜੇ ਜੜ ਰਹਿ ਜੇ ਦੁਬਾਰਾ ਫਿਰ ਉੱਗ ਸਕਦੀ ਹੈ। ਇਸ ਕਰਕੇ ਮਹਾਰਾਜ ਜੀ ਦੁਸ਼ਮਣ ਦੀ ਜੜ ਹੀ ਪੁੱਟਣਾ ਚਾਹੁੰਦੇ ਹਨ।
ਗਰਬਤ ਜੋ ਹੋਏ ਅਸ ਪ੍ਰਤਕੂਲ,
ਜਿਹੜਾ ਪਹਿਲਾਂ ਹੰਕਾਰ ਕਰਕੇ ਸਤਿਗੁਰਾਂ ਤੋਂ ਉਲਟ ਹੋਇਆ, ਮਹਾਰਾਜ ਜੀ ਤੋਂ ਪ੍ਰਤੀਕੂਲ ਹੋ ਕੇ ਉਹਨੇ ਜੰਗ ਦੀ ਤਿਆਰੀ ਕੀਤੀ ਤੇ ਜੰਗ ਕੀਤਾ।
ਨੀਵ ਨਾ ਉਖਰੇ ਜੇ ਇਸ ਕੇਰੀ,
ਮਹਾਰਾਜ ਜੀ ਨੇ ਵਿਚਾਰ ਕੀਤੀ ਜੇ ਇਹਨਾਂ ਪਾਪੀਆਂ ਦੀ ਨੀਂਹ ਨਾ ਪੁੱਟੀ, ਜਿਹੜੇ ਗੁਰੂ ਘਰ ਤੇ ਚੜ ਕੇ ਆਏ ਸਨ ਮਾਰੇ ਗਏ ਨੇ, ਪਰ ਜੇ ਇਹਨਾਂ ਦੀ ਨੀਂਹ ਨਾ ਉਖੜੀ ਤੇ ਗੱਲ ਨਹੀਂ ਬਣਨੀ।
ਤਉ ਮਾਲਕੀ ਕਰ ਹੈ ਫੇਰੀ,
ਮਹਾਰਾਜ ਜੀ ਵਿਚਾਰ ਕੀਤੀ ਵੀ ਰਤਨ ਚੰਦ ਮਾਰਿਆ ਗਿਆ, ਕੱਲ ਨੂੰ ਉਹਦਾ ਕੋਈ ਪੁੱਤਰ ਪੋਤਰਾ ਆ ਜਾਏਗਾ, ਕਹੇਗਾ ਵੀ ਇਹ ਜ਼ਮੀਨ ਸਾਡੀ ਹੈ। ਜਦੋਂ ਘਰ ਬਣਿਆ ਹੋਵੇਗਾ ਘੇਰੜ ਦਾ ਤੇ ਕਹਿਣਗੇ ਵੀ ਇਹ ਘਰ ਸਾਡਾ ਹੈ, ਇਹ ਜ਼ਮੀਨ ਵੀ ਸਾਡੀ, ਕੱਲ ਨੂੰ ਫੇਰ ਆ ਕੇ ਮਲਕੀਅਤ ਲਾਗੂ ਕਰਨਗੇ ਉੱਤੇ ਵੀ ਸਾਡੀ ਮਾਲਕੀ ਹੈ। ਇਹਨਾਂ ਦੀ ਜੜ ਪੱਕੇ ਤੌਰ ਤੇ ਪੁੱਟ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਇਹ ਮਲਕੀਅਤ ਦਾ ਦਾਅਵਾ ਨਾ ਕਰੇ ਵੀ ਇਹ ਜਗ੍ਹਾ ਸਾਡੀ ਹੈ, ਇਹ ਘਰ ਸਾਡਾ। ਸਤਿਗੁਰੂ ਜੀ ਵਿਚਾਰ ਕਰ ਰਹੇ ਨੇ ਵੀ ਕੀ ਕਰਨਾ ਚਾਹੀਦਾ। ਇਹ ਜਿਹੜਾ ਘਰ ਬਣਿਆ ਹੋਇਆ, ਆਉਣ ਵਾਲੇ ਸਮੇਂ 'ਚ ਰਤਨ ਚੰਦ ਦਾ ਕੋਈ ਪੁੱਤਰ ਆ ਜਾਏਗਾ, ਪੋਤਰਾ ਆ ਜਾਏਗਾ, ਉਹ ਆ ਕੇ ਆਖਣਗੇ ਸਾਡਾ ਘਰ ਹੈ, ਇੱਥੇ ਸਾਡੀ ਮਲਕੀਅਤ ਹੈ। ਇਸ ਕਰਕੇ ਉਹਨਾਂ ਦੀ ਮਲਕੀਅਤ ਹੀ ਇਸ ਨਗਰ 'ਚ ਨਹੀਂ ਰਹਿਣ ਦੇਣੀ ਚਾਹੀਦੀ, ਘਰ ਹੀ ਨਹੀਂ ਰਹਿਣ ਦੇਣਾ ਚਾਹੀਦਾ।
ਔਰ ਮੈਂ ਆਵਨੀ ਆਪਣੀ ਜਾਨ,
ਉਹ ਜਾਣਨਗੇ ਵੀ ਇਹ ਜਗ੍ਹਾ ਸਾਡੀ ਹੈ, ਇਹ ਜ਼ਮੀਨ ਸਾਡੀ ਹੈ, ਉਹ ਫੇਰ ਆ ਕੇ ਦਾਅਵਾ ਕਰਨਗੇ।
ਘੇਰੜ ਘੇਰ ਸੰਬੰਧੀ ਆਨ,
ਹੋ ਸਕਦਾ ਘੇਰੜ ਦੇ ਰਿਸ਼ਤੇਦਾਰ ਹੀ ਆ ਜਾਣ, ਭਗਵਾਨ ਦਾਸ ਦੇ ਸੰਬੰਧੀ ਆ ਕੇ ਕਹਿਣ ਲੱਗ ਪੈਣ, ਉਹਦੇ ਭਰਾ ਆ ਕੇ ਦਾਅਵਾ ਕਰਨ ਲੱਗ ਪੈਣ ਵੀ ਜਗ੍ਹਾ ਸਾਡੇ ਭਰਾ ਦੀ ਹੈ, ਇਹ ਜਗ੍ਹਾ ਦੇ ਉੱਤੇ ਸਾਡੀ ਮਲਕੀਅਤ ਹੈ, ਇਦਾਂ ਆ ਕੇ ਦਾਅਵਾ ਕਰਨ ਲੱਗ ਪੈਣਗੇ।
ਤੁਰਕਨ ਕੀ ਸਹਾਇ ਕੋ ਪਾਏ,
ਉਹਨਾਂ ਦਾ ਤੁਰਕਾਂ ਨਾਲ ਵੀ ਮੇਲ ਮਿਲਾਪ ਹੈ, ਮੁਸਲਮਾਨਾਂ ਦਾ ਰਾਜ ਹੈ, ਤੁਰਕਾਂ ਦਾ ਰਾਜ ਹੈ, ਤੇ ਤੁਰਕਾਂ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੈ, ਤੇ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਉਹ ਤੁਰਕਾਂ ਦੀ ਮਦਦ ਲੈਣਗੇ, ਜਿਵੇਂ ਰਤਨ ਚੰਦ ਨੇ ਲਈ ਸੂਬੇ ਜਲੰਧਰ ਦੀ ਮਦਦ ਲੈ ਕੇ ਉਹਨੂੰ ਚੜਾ ਕੇ ਲਿਆਇਆ ਸੀ, ਇੱਦਾਂ ਦੁਬਾਰਾ ਫੇਰੋ ਜਾ ਕੇ ਤੁਰਕਾਂ ਦੀ ਮਦਦ ਲੈ ਕੇ।
ਬਹੁਰ ਲਹੇਂਗੇ ਸੇ ਅਪਣਾਏ,
ਉਹ ਆ ਕੇ ਫੇਰੇ ਜਗ੍ਹਾ ਖੋ ਲੈਣਗੇ, ਅਸੀਂ ਕਿਹੜਾ ਇੱਥੇ ਬੈਠੇ ਰਹਿਣਾ, ਅਸੀਂ ਇੱਥੋਂ ਚਲੇ ਜਾਣਾ, ਕੱਲ ਨੂੰ ਘੇਰੜ ਦਾ ਕੋਈ ਪਰਿਵਾਰ ਦਾ ਜੀ ਉੱਠੇਗਾ, ਮੁਸਲਮਾਨਾਂ ਨੂੰ ਨਾਲ ਲਏਗਾ, ਉਹ ਆ ਕੇ ਫੇਰ ਇਸ ਜਗ੍ਹਾ ਤੇ ਦਾਅਵਾ ਕਰਨ ਲੱਗ ਪੈਣਗੇ ਵੀ ਇਹ ਜਗ੍ਹਾ ਸਾਡੀ ਹੈ ਤੇ ਸਾਡੀ ਮਲਕੀਅਤ ਹੈ।
ਇਮ ਲੱਖ ਕਰ ਗੁਰ ਹੁਕਮ ਬਖਾਨਾ,
ਇੱਦਾਂ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ,
ਘਰ ਘੇਰੜ ਕੋ ਹੈ ਜਿਸ ਥਾਨਾ।
ਮਹਾਰਾਜ ਜੀ ਨੇ ਹੁਕਮ ਕੀਤਾ ਮਸੰਦਾਂ ਨੂੰ, ਸੇਵਾਦਾਰਾਂ ਨੂੰ, ਭਾਈ ਸਿੱਖੋ, ਜਿੱਥੇ ਘੇਰੜ ਦਾ ਮਕਾਨ ਬਣਿਆ ਹੋਇਆ, ਜਿੱਥੇ ਘੇਰੜ ਦਾ ਘਰ ਬਣਿਆ ਹੋਇਆ,
ਦੂਰ ਕਰੋ ਤਿਸ ਕੀ ਬੁਨਿਆਦ,
ਇੱਦਾਂ ਕਰੋ ਵੀ ਉਹ ਘਰ ਢਾ ਦਿਓ, ਉਹਦੀ ਬੁਨਿਆਦ, ਉਹਦੀਆਂ ਨੀਹਾਂ ਪੁੱਟ ਕੇ ਰੱਖ ਦਿਓ, ਉੱਥੇ ਨਿਸ਼ਾਨੀ ਨਾ ਰਹੇ ਘੇਰੜ ਦੇ ਮਕਾਨ ਦੀ, ਘੇਰੜ ਦਾ ਘਰ ਉਸ ਜਗ੍ਹਾ ਤੋਂ ਪੁੱਟ ਦਿਓ, ਉਸਦੀਆਂ ਨੀਹਾਂ, ਉਹਦੀਆਂ ਬੁਨਿਆਦਾਂ ਪੁੱਟ ਦਿਓ।
ਨੀਵ ਉਖੇਰੋ ਹੋਏ ਨਬਾਦ,
ਉਸ ਘਰ ਦੀਆਂ ਨੀਹਾਂ ਹੀ ਪੁੱਟ ਕੇ ਰੱਖ ਦਿਓ ਤਾਂ ਜੋ ਆਉਣ ਵਾਲੇ ਸਮੇਂ 'ਚ ਮੁੜ ਕੇ ਝਗੜਾ ਹੀ ਨਾ ਰਹੇ, ਨਾ ਘਰ ਹੋਵੇਗਾ, ਨਾ ਕੋਈ ਆ ਕੇ ਝਗੜਾ ਕਰੇਗਾ ਵੀ ਸਾਡਾ ਘਰ ਹੈ। ਜੇ ਛੱਡ ਦਿੱਤਾ ਘਰ ਤੇ ਕੱਲ ਨੂੰ ਕੋਈ ਦਾਅਵਾ ਕਰਕੇ ਆ ਜਾਏਗਾ, ਘੇਰੜ ਦਾ ਰਿਸ਼ਤੇਦਾਰ ਹੀ ਆ ਕੇ ਕਹਿਣ ਲੱਗ ਪਏਗਾ ਜੀ ਸਾਡੀ ਜਗ੍ਹਾ, ਸਾਡੀ ਮਲਕੀਅਤ ਹੈ। ਕਹਿੰਦੇ ਨਾ ਘਰ ਰਹੇਗਾ, ਨਾ ਹੀ ਕੋਈ ਕੱਲ ਨੂੰ ਆਉਣ ਵਾਲੇ ਸਮੇਂ 'ਚ ਦਾਅਵਾ ਕਰੇਗਾ।
ਕਰਬੇ ਉਚਿਤ ਹੁਤੀ ਧਰਮਸ਼ਾਲਾ,
ਮਹਾਰਾਜ ਜੀ ਕਹਿੰਦੇ ਸਾਡਾ ਤਾਂ ਵੈਸੇ ਚਿੱਤ ਕਰਦਾ ਵੀ ਇਸ ਜਗ੍ਹਾ ਤੇ ਧਰਮਸ਼ਾਲਾ ਬਣਾਈਏ, ਜਿੱਥੇ ਘੇਰੜ ਦਾ ਮਕਾਨ ਹੈ ਨਾ। ਮਹਾਰਾਜ ਜੀ ਕਹਿੰਦੇ ਵੈਸੇ ਤਾਂ ਇੱਥੇ ਧਰਮਸ਼ਾਲਾ ਬਣਾਉਣੀ ਚਾਹੀਦੀ ਹੈ, ਇਸ ਜਗ੍ਹਾ ਤੇ ਗੁਰੂ ਘਰ ਬਣਾਉਣਾ ਚਾਹੀਦਾ ਹੈ।
ਤੁਰਕਨ ਕੋ ਬਲ ਹੋਏ ਜਿਸ ਕਾਲਾ,
ਜੇ ਆਪਾਂ ਧਰਮਸ਼ਾਲਾ ਬਣਾ ਵੀ ਦਿੱਤੀ ਤੇ ਤੁਰਕਾਂ ਦਾ ਬਲ ਹੈ ਇਸ ਇਲਾਕੇ ਵਿਚ, ਤੁਰਕਾਂ ਦਾ ਜ਼ੋਰ ਚੱਲਦਾ,
ਕਰੇ ਬਾਦ ਮਤ ਮੰਦ ਟਹਾਵੇ,
ਉਹ ਤੁਰਕ ਬਾਦ ਕਰਕੇ ਝਗੜਾ ਕਰਕੇ ਕੇਰੜ ਦਾ ਪਰਿਵਾਰ ਸਾਡੀ ਧਰਮਸ਼ਾਲਾ ਢਵਾ ਸਕਦੇ ਨੇ। ਉਹ ਕਹਿਣਗੇ ਵੀ ਇੱਥੇ ਕੇਰੜ ਦਾ ਮਕਾਨ ਸੀ ਜਿੱਥੇ ਧਰਮਸ਼ਾਲਾ ਬਣਾਈ, ਉਹ ਢਾ ਵੀ ਸਕਦੇ ਨੇ। ਉਹ ਕਹਿਣਗੇ ਵੀ ਇਹ ਜਗ੍ਹਾ ਕੇਰੜ ਦੀ ਹੈ, ਉਹ ਧਰਮਸ਼ਾਲਾ ਨੂੰ ਢਵਾ ਵੀ ਸਕਦੇ ਹਨ।
ਘਰ ਕੇਰੜ ਕੋ ਬੋਹਰ ਬਣਾਵੇ,
ਧਰਮਸ਼ਾਲਾ ਨੂੰ ਢਾ ਕੇ ਉਹ ਮੁੜ ਕੇ ਫੇਰ ਉੱਥੇ ਮਕਾਨ ਬਣਾ ਸਕਦੇ ਨੇ ਕੇਰੜ ਦਾ, ਉਹਦਾ ਪਰਿਵਾਰ ਜਿਹੜਾ ਜਾਂ ਉਹਦੇ ਸੰਬੰਧੀ ਨੂੰ ਦੁਬਾਰਾ ਫੇਰ ਆ ਕੇ ਮਕਾਨ ਬਣਾ ਸਕਦੇ ਨੇ।
ਹਮਨੇ ਕਰੀ ਬਾਦ ਬੁਨਿਆਦ,
ਪਰ ਅਸੀਂ ਚਾਹੁੰਦੇ ਹਾਂ ਵੀ ਕੇਰੜ ਦੀ ਜੜ ਹੀ ਨਾ ਰਹੇ ਇਸ ਨਗਰ ਵਿੱਚ, ਮੁੜ ਕੇ ਉਹਦੀ ਜੜ ਕਦੇ ਉੱਗੇ ਹੀ ਨਾ, ਅਸੀਂ ਇਹ ਚਾਹੁੰਦੇ ਹਾਂ।
ਹੋਏ ਨਾ ਵਿਵਾਦ ਤੇ ਜਿਉ ਅਹਿਲਾਦ,
ਆਉਣ ਵਾਲੇ ਸਮੇਂ ਚ ਮੁੜ ਕੇ ਇਸ ਜਗ੍ਹਾ ਤੇ ਵਿਵਾਦ ਨਾ ਹੋਵੇ, ਇੱਥੇ ਕਿਸੇ ਪ੍ਰਕਾਰ ਦਾ ਝਗੜਾ ਨਾ ਹੋਵੇ, ਇਹੋ ਜਿਹਾ ਬੰਦੋਬਸਤ ਅਸੀਂ ਕਰਕੇ ਜਾਣਾ ਚਾਹੁੰਦੇ। ਕਹਿੰਦੇ ਵੀ ਜੇ ਜਗ੍ਹਾ ਢਾ ਦਿੱਤੀ ਇਕੱਲੀ ਗੱਲ ਨਹੀਂ ਬਣਦੀ, ਜੇ ਧਰਮਸ਼ਾਲਾ ਬਣਾ ਦਈਏ, ਗੁਰੂ ਘਰ ਬਣਾ ਦਈਏ, ਫਿਰ ਉਹਨਾਂ ਨੇ ਤੁਰਕਾਂ ਦੀ ਮਦਦ ਲੈ ਕੇ ਗੁਰੂ ਘਰ ਵੀ ਢਾ ਦੇਣਾ। ਕਹਿਣਗੇ ਸਾਡੇ ਘੇਰੜ ਦਾ ਘਰ ਸੀ, ਉੱਥੇ ਦੁਬਾਰਾ ਘਰ ਬਣਾ ਲੈਣਗੇ। ਅਸੀਂ ਚਾਹੁੰਦੇ ਹਾਂ ਇਹੋ ਜਿਹਾ ਬੰਦੋਬਸਤ ਕਰਨਾ ਕਿ ਮੁੜ ਕੇ ਇਸ ਜਗ੍ਹਾ ਦਾ ਝਗੜਾ ਹੀ ਪੈਦਾ ਨਾ ਹੋਵੇ, ਸਾਰੀ ਜ਼ਿੰਦਗੀ ਵਾਸਤੇ ਅਸੀਂ ਇਸ ਜਗ੍ਹਾ ਦਾ ਝਗੜਾ ਜਿਹੜਾ ਉਹ ਮੁਕਾਉਣਾ ਚਾਹੁੰਦੇ ਹਾਂ।
ਯਾ ਤੇ ਇਹਾਂ ਮਸੀਤ ਬਣਾਵੋ,
ਇੱਦਾਂ ਕਰੋ ਵੀ ਇਸ ਜਗ੍ਹਾ ਦੇ ਉੱਤੇ ਮਸੀਤ ਬਣਾ ਦਿਓ, ਮਸਜਿਦ ਬਣਾ ਦਿਓ, ਜਿਹੜੀ ਕੇਰੜ ਦੇ ਘਰ ਦੀ ਜਗ੍ਹਾ ਹੈ ਨਾ। ਕਿਉਂਕਿ ਪੈਂਦੇ ਖਾਂ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਉਹਨੇ ਕਿਹਾ ਮਹਾਰਾਜ ਮੈਨੂੰ ਵੀ ਨਮਾਜ਼ ਪੜ੍ਹਨ ਵਾਸਤੇ ਕੋਈ ਜਗ੍ਹਾ ਬਖਸ਼ੋ, ਤੇ ਉਹਦੀ ਵੀ ਭਾਵਨਾ ਗੁਰੂ ਸਾਹਿਬ ਪੂਰੀ ਕਰਨੀ ਸੀ। ਸਤਿਗੁਰੂ ਕਹਿੰਦੇ ਆ ਜਿਹੜਾ ਕੇਰੜ ਦਾ ਘਰ ਆ ਨਾ, ਇੱਥੇ ਨਹੀਂ ਧਰਮਸ਼ਾਲਾ ਜੇ ਬਣਾਈ, ਮੁੜ ਕੇ ਤੁਰਕਾਂ ਦਾ ਜ਼ੋਰ ਪੈ ਗਿਆ, ਉਹਨਾਂ ਨੇ ਢਾ ਦੇਣੀ, ਇਸ ਕਰਕੇ ਤੁਸੀਂ ਇੱਥੇ ਮਸੀਤ ਬਣਾ ਦਿਓ। ਵੇਖੋ ਸਤਿਗੁਰਾਂ ਦੀ ਕਿੱਡੀ ਵੱਡੀ ਨੀਤੀ ਹੈ, ਮਸੀਤ, ਹੁਣ ਮੁਸਲਮਾਨ ਆਪਣੀ ਮਸੀਤ ਥੋੜੀ ਢਾਣ ਹੋਣਗੇ, ਧਰਮਸ਼ਾਲਾ ਤਾਂ ਢਾ ਸਕਦੇ ਸਨ, ਪਰ ਜੇ ਉੱਥੇ ਮਸੀਤ ਬਣ ਜੇ, ਹੁਣ ਤੁਰਕ ਆਪਣੀ ਮਸੀਤ ਨਹੀਂ ਢਾਣਗੇ, ਤੇ ਨਾ ਹੀ ਕੇਰੜ ਦਾ ਟੱਬਰ ਆ ਕੇ ਦਾਵਾ ਕਰੇਗਾ ਵੀ ਇਹ ਜਗ੍ਹਾ ਸਾਡੀ। ਜੇ ਤੁਰਕਾਂ ਕੋਲ ਜਾਣਗੇ, ਉਹਨਾਂ ਨੇ ਉਲਟਾ ਉਹਨਾਂ ਨੂੰ ਹੀ ਮਾਰਨਾ ਵੀ ਤੁਸੀਂ ਸਾਡੀ ਮਸੀਤ ਢਾਣ ਵਾਸਤੇ ਕਹਿੰਦੇ। ਸਤਿਗੁਰੂ ਜੀ ਕਹਿੰਦੇ ਵੀ ਇਹ ਜਗ੍ਹਾ ਦਾ ਝਗੜਾ ਹੀ ਆਪਾਂ ਸਦਾ ਵਾਸਤੇ ਨਿਬੇੜ ਦੇਣਾ, ਇਸ ਕਰਕੇ ਇੱਦਾਂ ਕਰੋ ਵੀ ਇਸ ਜਗ੍ਹਾ ਦੇ ਉੱਤੇ ਮਸੀਤ ਤਿਆਰ ਕਰ ਦਿਓ, ਉਹਨੂੰ ਗੁਰੂ ਕੀ ਮਸੀਤ ਕਹਿੰਦੇ ਨੇ। ਹਾਲੇ ਵੀ ਸ੍ਰੀ ਹਰਗੋਬਿੰਦਪੁਰੇ ਉਹ ਮਸੀਤ ਖੜੀ ਹੈ ਪੁਰਾਣੀ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪ ਮਸੀਤ ਬਣਵਾਈ ਸੀ, ਤੇ ਪੈਂਦੇ ਖਾਂ ਉੱਥੇ ਬਹਿ ਕੇ ਨਮਾਜ਼ ਪੜ੍ਹਦਾ ਰਿਹਾ। ਉਹ ਮਸੀਤ ਨੂੰ ਗੁਰੂ ਕੀ ਮਸੀਤ ਕਹਿੰਦੇ ਹਨ। ਸਤਿਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਇਸ ਜਗ੍ਹਾ ਦੇ ਉੱਤੇ ਮਸੀਤ ਬਣਾ ਕੇ ਤਿਆਰ ਕਰ ਦਿਓ।
ਸੁੰਦਰ ਦਰ ਤਿਮਹੀ ਰਖਵਾਓ,
ਜਿਵੇਂ ਮਸਜਿਦ ਬਣਦੀ ਆ ਉਸੇ ਤਰ੍ਹਾਂ ਦੀ ਮਸਜਿਦ ਬਣਾ ਦਿਓ, ਉਦਾਂ ਦੇ ਦਰਵਾਜ਼ੇ ਬਣਾ ਦਿਓ, ਜਿਵੇਂ ਉਹ ਮਸੀਤ ਦਾ ਮੂੰਹ ਪੱਛਮ ਦਿਸ਼ਾ ਵਾਲੇ ਪਾਸੇ ਆਲਾ ਰੱਖਦੇ ਨੇ, ਉਹਦੇ ਉਸੇ ਤਰ੍ਹਾਂ ਦਾ ਪੱਛਮ ਦਿਸ਼ਾ ਵੱਲ ਆਲਾ ਕਰਕੇ ਉਹੋ ਜੀ ਮਸੀਤ ਬਣਾ ਦਿਓ ਜਿਸ ਤਰ੍ਹਾਂ ਦਾ ਮਸੀਤ ਦਾ ਨਕਸ਼ਾ ਹੁੰਦਾ ਹੈ।
ਧਰੇ ਪ੍ਰੀਤ ਗਨ ਤੁਰਕ ਮਸੀਤ,
ਜਿਹੜੇ ਤੁਰਕ ਨੇ ਉਹ ਫਿਰ ਮਸੀਤ ਨਾਲ ਪਿਆਰ ਕਰਨਗੇ। ਵੇਖੋ ਸਤਿਗੁਰਾਂ ਦੇ ਮਨ ਚ ਵਿਤਕਰਾ ਵੀ ਨਹੀਂ, ਜੇ ਸਤਿਗੁਰਾਂ ਨੇ ਧਰਮ ਸਥਾਨ ਬਣਾਏ ਤੇ ਮੁਸਲਮਾਨਾਂ ਵਾਸਤੇ ਵੀ ਮਸੀਤ ਤਿਆਰ ਕਰਵਾ ਰਹੇ ਵੀ ਉਹ ਵੀ ਬਹਿ ਕੇ ਰੱਬ ਦੀ ਭਗਤੀ ਕਰਨ, ਪਰਮੇਸ਼ਰ ਦੀ ਭਗਤੀ ਕਰਨ। ਸੋ ਕਹਿਣ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਵੀ ਜੇ ਮਸੀਤ ਬਣ ਕੇ ਤਿਆਰ ਹੋ ਜਾਏਗੀ ਤੇ ਜਿਹੜੇ ਤੁਰਕ ਨੇ ਉਹ ਆ ਕੇ ਮਸੀਤ ਨਾਲ ਪਿਆਰ ਕਰਨਗੇ, ਮਸੀਤ ਵਿੱਚ ਬਹਿ ਕੇ ਰੱਬ ਨੂੰ ਯਾਦ ਕਰਨਗੇ।
ਕਬ ਕਬ ਨੈ ਕਰ ਹੈ ਪੁਨ ਵਿਪਰੀਤ,
ਫਿਰ ਮੁੜ ਕੇ ਉਲਟਾ ਕੰਮ ਨਹੀਂ ਕਰਨਗੇ, ਮਸੀਤ ਥੋੜੀ ਢਾਣਗੇ, ਫਿਰ ਕੇਰੜ ਦੀ ਜਿਹੜੀ ਜਗ੍ਹਾ ਹੈ ਉਹ ਸਦਾ ਵਾਸਤੇ ਮਸੀਤ ਦੇ ਥੱਲੇ ਹੀ ਦੱਬ ਕੇ ਰਹਿ ਜਾਏਗੀ। ਮੁੜ ਕੇ ਕੇਰੜ ਦਾ ਟੱਬਰ ਜਾਂ ਉਹਦਾ ਕੋਈ ਸਾਕ ਸੰਬੰਧੀ ਉਹ ਆ ਕੇ ਇਸ ਜਗ੍ਹਾ ਦੀ ਦਾਅਵੇਦਾਰੀ ਨਹੀਂ ਕਰੇਗਾ ਵੀ ਜਗ੍ਹਾ ਸਾਡੀ ਹੈ। ਇੱਦਾਂ ਇਹ ਰੋਲਾ ਜਿਹੜਾ ਝਗੜਾ ਹੈ ਇਹ ਸਦਾ ਵਾਸਤੇ ਮਿਟ ਕੇ ਸ਼ਾਂਤ ਹੋ ਜਾਏਗਾ। ਭਾਈ ਮਸੰਦੋ ਸਿੱਖੋ, ਇਸ ਕਰਕੇ ਕੇਰੜ ਦੇ ਘਰ ਨੂੰ ਢਾ ਕੇ ਉਸ ਜਗ੍ਹਾ ਤੇ ਮਸੀਤ ਬਣਾ ਕੇ ਤਿਆਰ ਕਰ ਦਿਓ।
ਸੁਨਤ ਮਸੰਦਨ ਤਥਾ ਬਣਾਈ,
ਇੱਦਾਂ ਸਤਿਗੁਰਾਂ ਦਾ ਹੁਕਮ ਸੁਣ ਕੇ ਮਸੰਦਾਂ ਨੇ ਜਿਵੇਂ ਮਹਾਰਾਜ ਜੀ ਦਾ ਹੁਕਮ ਸੁਣਿਆ ਉਸੇ ਤਰ੍ਹਾਂ ਮਸੀਤ ਬਣਾ ਕੇ ਤਿਆਰ ਕਰ ਦਿੱਤੀ।
ਅਬਲੋ ਬਿਦਤ ਅਹੈ ਤਿਸ ਥਾਈ,
ਉਹ ਮਸੀਤ ਹਾਲੇ ਵੀ ਸ੍ਰੀ ਹਰਗੋਬਿੰਦਪੁਰੇ ਨਗਰ ਵਿਚ ਪ੍ਰਗਟ ਹੈ, ਹਾਲੇ ਵੀ ਉਹਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ, ਉੱਥੇ ਖੜੀ ਹੈ, ਨਜ਼ਰ ਆਉਂਦੀ ਹੈ।
ਸਤਿਗੁਰ ਤਾਂ ਬਿਰਾਜਤ ਰਹੇ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਉੱਥੇ ਬਿਰਾਜਦੇ ਰਹੇ ਕੁਝ ਸਮਾਂ।
ਰੁੱਤ ਬਰਖਾ ਕੇ ਆਨੰਦ ਲਹੇ,
ਇਹਨੇ ਨੂੰ ਖਾਲਸਾ ਜੀ ਵਰਖਾ ਦੀ ਰੁੱਤ ਸ਼ੁਰੂ ਹੋ ਗਈ, ਪਾਵਸ ਰੁੱਤ, ਗਰਮੀ ਦੀ ਰੁੱਤ ਲੰਘੀ ਹੈ। ਇਹ ਜੰਗ ਗਰਮੀਆਂ ਚ ਹੋਇਆ ਸੀ ਤੇ ਇਹਨੇ ਨੂੰ ਕਹਿੰਦੇ ਭਾਈ ਪਾਵਸ ਰੁੱਤ ਆ ਗਈ, ਮੀਂਹ ਦੀ ਰੁੱਤ ਆ ਗਈ।
ਬਿਦਤੇ ਜਲ ਤਰ ਗਗਨ ਮਝਾਰੀ,
ਆਕਾਸ਼ ਦੇ ਵਿੱਚ ਬੱਦਲ ਛਾ ਗਏ, ਵਰਨ ਲੱਗਾ ਮੀਂਹ। ਸਾਵਣ ਭਾਦਰੋਂ ਦੇ ਦਿਨ ਚੁਮਾਸਾ ਸਤਿਗੁਰਾਂ ਫਿਰ ਇੱਥੇ ਹੀ ਕੱਟਿਆ ਸ੍ਰੀ ਹਰਗੋਬਿੰਦਪੁਰੇ, ਕਿਉਂਕਿ ਮੀਂਹ ਦੇ ਦਿਨਾਂ ਦੇ ਵਿੱਚ ਅਕਸਰ ਮੁਸਾਫਰ ਟਿਕ ਜਾਇਆ ਕਰਦੇ ਸਨ, ਚੁਮਾਸਾ ਕੱਟ ਕੇ ਫਿਰ ਅੱਗੇ ਕਿਤੇ ਜਾਣਾ। ਤੋ ਸਤਿਗੁਰਾਂ ਨੇ ਚੁਮਾਸੇ ਦੇ ਦਿਨ, ਜਿਹੜੀਆਂ ਬਾਰਿਸ਼ਾਂ ਦੇ ਦਿਨ ਨੇ, ਉਹ ਹਰਗੋਬਿੰਦਪੁਰੇ ਹੀ ਬਤੀਤ ਕੀਤੇ। ਇੱਥੇ ਮੀਂਹ ਵਰਸਣ ਲੱਗਾ, ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਛਾਈਆਂ ਤੇ ਵਰਦੀਆਂ ਹਨ।
ਜਿਉ ਤਨ ਧਰੇ ਸੰਤ ਉਪਕਾਰੀ,
ਭਾਈ ਸਾਹਿਬ ਦੇ ਅਲੰਕਾਰ ਬੰਨ ਰਹੇ ਨੇ ਨਾਲ ਨਾਲ ਮੀਂਹ ਦਾ। ਕਹਿੰਦੇ ਏਦਾਂ ਮੀਂਹ ਵਰਦਾ, ਕਹਿੰਦੇ ਜਿਵੇਂ ਮਹਾਂਪੁਰਖ ਸਰੀਰ ਧਾਰ ਕੇ ਪਰ ਉਪਕਾਰ ਕਰਨ ਆਉਂਦੇ ਨੇ ਨਾ, ਸਤਪੁਰਖ ਸੰਤ ਜਨ ਉਹ ਸਰੀਰ ਧਾਰ ਕੇ ਪਰ ਉਪਕਾਰ ਕਰਨ ਆਉਂਦੇ, ਏਦਾਂ ਆਕਾਸ਼ ਵਿੱਚ ਬੱਦਲ ਵੀ ਮੀਂਹ ਧਾਰਨ ਕਰਕੇ, ਸਰੀਰ ਧਾਰਨ ਕਰਕੇ ਮੀਂਹ ਪਾਉਂਦੇ ਤੇ ਪਰ ਉਪਕਾਰ ਕਰ ਰਹੇ ਨੇ।
ਕੱਲਰ ਖੇਤ ਸਕਲ ਥਲ ਬਰਖੇ,
ਜਿਹੜਾ ਮੀਂਹ ਹੈ ਨਾ ਉਹ ਕੱਲਰ ਤੇ ਵੀ ਓਨਾ ਹੀ ਵਰਦਾ ਹੈ, ਸਾਰੇ ਖੇਤਾਂ ਵਿੱਚ ਜਿਹੜੀ ਕੱਲਰੀ ਜ਼ਮੀਨ ਹੈ ਉੱਥੇ ਵੀ, ਜਿਹੜੀ ਉਪਜਾਊ ਜ਼ਮੀਨ ਹੈ ਉੱਥੇ ਵੀ, ਸਾਰੇ ਪਾਸੇ ਉਸੇ ਤਰ੍ਹਾਂ ਹੀ ਉਹ ਮੀਂਹ ਇੱਕ ਸਾਰ ਇੱਕ ਬਰਾਬਰ ਵਰਸਦਾ ਹੈ।
ਦੇਖ ਦੇਖ ਕਰ ਜਨ ਗਨ ਹਰਖੇ,
ਵੇਖ ਵੇਖ ਕੇ ਵਰਦੇ ਮੀਰ ਮੀਂਹ ਨੂੰ, ਸਾਰੇ ਲੋਕ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਜਿਮ ਗੁਰ ਗਿਰਾ ਸੁਨੇ ਸਭ ਕੋਈ,
ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਉਹ ਸਾਰਿਆਂ ਤੇ ਇੱਕ ਸਾਰ ਬਰਾਬਰ ਹੀ ਕਿਰਪਾ ਕਰਦੇ ਨੇ, ਕੋਈ ਉਹਨਾਂ ਦੀ ਮਹਿਮਾ ਨੂੰ ਮੰਨੇ ਤੇ ਭਾਵੇਂ ਕੋਈ ਨਾ ਮੰਨੇ, ਸਾਰਿਆਂ ਤੇ ਇੱਕੋ ਜਿਹੀ ਦਇਆ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਦੀ, ਕਿਉਂਕਿ ਮੀਂਹ ਨੇ ਤਾਂ ਕੱਲਰ ਤੇ ਵੀ ਓਨਾ ਵਰਨਾ ਤੇ ਉਪਜਾਊ ਜ਼ਮੀਨ ਤੇ ਵੀ। ਹੁਣ ਜਿਹੜੀ ਉਪਜਾਊ ਜ਼ਮੀਨ ਆ ਉਹਦੇ ਚ ਬੀਜ ਬੀਜਿਆ ਹੋਵੇ ਤੇ ਉੱਗਦਾ, ਕੱਲਰੀ ਜ਼ਮੀਨ ਚ ਉੱਗਦਾ ਨਹੀਂ। ਇਸ ਪ੍ਰਕਾਰ ਨਾਲ ਕਹਿੰਦੇ ਭਾਈ ਜਿਵੇਂ ਗੁਰੂ ਸਾਹਿਬ ਦੀ ਜਿਹੜੀ ਗਿਰਾ ਬਾਣੀ ਹੈ,
ਪ੍ਰੇਮ ਬੀਜ ਕਹੂੰ ਉਤਪਤ ਹੋਈ,
ਕਈ ਥਾਵਾਂ ਤੇ ਪ੍ਰੇਮ ਰੂਪੀ ਬੀਜ ਜਿਹੜਾ ਹੈ ਗੁਰੂ ਦੀ ਗਿਰਾ ਦੁਆਰਾ ਉਤਪੰਨ ਹੋ ਰਿਹਾ ਹੈ।
ਮਦਰ ਮਦਰ ਤੁਨ ਸੁਨ ਸੁਨ ਮੋਰ,
ਖਾਲਸਾ ਜੀ ਜਿਵੇਂ ਆਕਾਸ਼ ਦੇ ਬੱਦਲਾਂ ਦੀ ਗੜਗੜਾਹਟ ਸੁਣ ਕੇ ਮੋਰ ਬੋਲਦੇ ਨੇ, ਮੋਰ ਪਹਿਲਾਂ ਪਾਉਂਦੇ ਹਨ,
ਠੋਰ ਠੋਰ ਬੋਲਤ ਕਰ ਸ਼ੋਰ,
ਥਾਵਾਂ ਥਾਵਾਂ ਤੇ ਸ਼ੋਰ ਕਰਕੇ ਮੋਰ ਬੋਲਦੇ ਨੇ, ਬੱਬੀਏ ਬੋਲਦੇ ਨੇ ਕਾਲੇ ਰੰਗ ਦੇ ਬੱਦਲਾਂ ਦੀ ਗੜਗੜਾਹਟ ਸੁਣ ਕੇ।
ਜਥਾ ਕੀਰਤਨ ਸੁਣ ਜਗੇ ਆਸੀ,
ਖਾਲਸਾ ਜੀ ਇਸੇ ਤਰ੍ਹਾਂ ਕੀਰਤਨ ਜਦੋਂ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ, ਮਹਾਰਾਜ ਜੀ ਦਇਆ ਵਰਸਾਉਂਦੇ ਨੇ, ਬਾਣੀ ਸੁਣਦੇ ਨੇ ਸਿੱਖ, ਉਹ ਕੀਰਤਨ ਰੂਪੀ ਜਿਵੇਂ ਮੋਰ ਬੋਲਦੇ ਨੇ ਨਾ, ਇਦਾਂ ਮੋਰਾਂ ਦੇ ਸਮਾਨ ਉਹ ਕੀਰਤਨ ਕਰਦੇ ਮਿੱਠੀ ਮਿੱਠੀ ਆਵਾਜ਼ ਦੇ ਵਿੱਚ। ਜਗਿਆਸੂ
ਬਸੇ ਹਿਰਦੇ ਪੁਨ ਗਾਏ ਪ੍ਰਕਾਸ਼ੀ,
ਉਹਨਾਂ ਦੇ ਹਿਰਦਿਆਂ ਦੇ ਵਿੱਚ ਉਹ ਗੁਰਬਾਣੀ ਵਸਦੀ ਆ ਔਰ ਉਹਨਾਂ ਦੇ ਹਿਰਦਿਆਂ ਚ ਪ੍ਰਕਾਸ਼ ਕਰਦੀ ਹੈ।
ਦਾਦਰ ਟੇਰਤ ਹੈ ਚਹੁ ਔਰ,
ਖਾਲਸਾ ਜੀ ਜਿਵੇਂ ਬੱਦਲ ਵੇਖ ਕੇ ਨਾ, ਦਾਦਰ ਕਹਿੰਦੇ ਨੇ ਡੱਡੂਆਂ ਨੂੰ, ਡੱਡੂ ਬੋਲਣ ਲੱਗ ਪੈਂਦੇ ਬੜੀ ਬੜੀ ਉੱਚੀ ਆਵਾਜ਼ ਚ, ਮੀਂਹ ਦਾ ਜਦੋਂ ਮੌਸਮ ਹੁੰਦਾ ਹੈ ਸਾਵਣ ਭਾਦਰੋਂ ਚ, ਡੱਡੂ ਬੜੀ ਉੱਚੀ ਉੱਚੀ ਆਵਾਜ਼ ਚ ਬੋਲਦੇ ਨੇ। ਕਹਿੰਦੇ ਜਿਵੇਂ ਡੱਡੂ ਬੋਲਦੇ ਨੇ ਚਾਰੇ ਪਾਸੇ,
ਜਿਮ ਸਿੱਖ ਪੜੇ ਗਿਰਾ ਗੁਰ ਜੋਰ,
ਕਹਿੰਦੇ ਇਸੇ ਪ੍ਰਕਾਰ ਨਾਲ ਜਦੋਂ ਕੀਰਤਨ ਦੀ ਕੀਰਤਨ ਦਾ ਮੀਂਹ ਵਰਸਦਾ ਹੈ ਨਾ, ਤੇ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਗੁਰੂ ਕੀ ਬਾਣੀ ਜ਼ੋਰ ਜ਼ੋਰ ਨਾਲ ਪੜ੍ਹਦੇ ਹਨ।
ਬਹੁ ਜਲ ਪਾਏ ਮੁਦਤ ਪੇ ਮੀਨ,
ਮੀਂਹ ਪੈਣ ਦੇ ਨਾਲ ਜਿਵੇਂ ਮੱਛੀਆਂ ਬੜੀਆਂ ਖੁਸ਼ ਹੁੰਦੀਆਂ, ਪਾਣੀ ਉਹਨਾਂ ਨੂੰ ਜ਼ਿਆਦਾ ਮਿਲਦਾ, ਉਹਨਾਂ ਦਰਿਆਵਾਂ ਚ ਪਾਣੀ ਭਰਦਾ ਮੀਂਹ ਪੈਣ ਨਾਲ, ਕਹਿੰਦੇ ਜਿਵੇਂ ਮੱਛੀਆਂ ਬੜੀਆਂ ਮੁਦਤ ਹੁੰਦੀਆਂ ਨੇ।
ਜਥਾ ਸਿੱਖ ਗੁਰ ਪ੍ਰੇਮ ਪ੍ਰਵੀਨ,
ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਹਨ।
ਜਰਿਓ ਜਵਾਸਾ ਜਰਿਓ ਨ ਜਲ ਕੋ,
ਖਾਲਸਾ ਜੀ ਜਦੋਂ ਮੀਂਹ ਪੈਂਦਾ ਨਾ ਤੇ ਇੱਕ ਜਵਾਸੇ ਦਾ ਪੌਦਾ ਹੁੰਦਾ, ਉਹਦੇ ਤੇ ਪਾਣੀ ਪਵੇ ਤੇ ਸੜ ਜਾਂਦਾ। ਕਹਿੰਦੇ ਜਿਵੇਂ ਜਵਾਸੇ ਦਾ ਦਰਖਤ, ਜਵਾਸੇ ਦਾ ਪੌਦਾ ਮੀਂਹ ਪੈਣ ਨਾਲ ਸੜ ਜਾਂਦਾ, ਉਹਦੇ ਕੋਲੋਂ ਪਾਣੀ ਜਰਿਆ ਨਹੀਂ ਜਾਂਦਾ।
ਸੁਣ ਨਿੰਦਕ ਜਸ ਗੁਰੂ ਬਿਮਲ ਕੋ।
ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਨਿੰਦਕ ਨੇ, ਗੁਰੂ ਦਾ ਜਸ ਸੁਣ ਕੇ ਉਹ ਵੀ ਸੜ ਬਲ ਜਾਂਦੇ ਨੇ, ਉਹਨਾਂ ਨੂੰ ਵੀ ਸਾੜਾ ਪੈ ਜਾਂਦਾ, ਜਵਾਸੇ ਵਾਂਗਰ ਉਹ ਵੀ ਸੜ ਬਲ ਜਾਂਦੇ ਨੇ।
ਹਰੇ ਆਵਲ ਸਗਰੇ ਜਗ ਸਰਤਾ ਕੋ ਪਰਵਾ ਬੋ ਬਾਡਾ।
ਬਿਆਸ ਦਰਿਆ ਦਾ ਪ੍ਰਵਾਹ ਵਧ ਗਿਆ, ਜਦੋਂ ਮੀਂਹ ਪੈਂਦਾ ਤੇ ਦਰਿਆ ਭਰ ਕੇ ਵਗਣ ਲੱਗ ਪੈਂਦੇ ਨੇ। ਲਾਗੇ ਦਰਿਆ ਵਗਦਾ ਸੀ ਨਾ ਬਿਆਸ, ਕਹਿੰਦੇ ਮੀਂਹ ਪੈਣ ਕਰਕੇ ਬਿਆਸ ਦਰਿਆ ਦਾ ਪ੍ਰਵਾਹ ਵਧ ਗਿਆ, ਬੜੀ ਤੇਜ਼ੀ ਨਾਲ ਜਲ ਚੱਲਦਾ।
ਜਗ ਕੰਠਨ ਤੇ ਜਲ ਕੋ ਕਾਡਾ।
ਦੋਵਾਂ ਕਿਨਾਰਿਆਂ ਤੋਂ ਪਾਣੀ ਬਾਹਰ ਨੂੰ ਵਗ ਕੇ ਚੱਲਦਾ ਹੈ।
ਜਿਮ ਭਗਤਨ ਕੈ ਪ੍ਰੇਮ ਪ੍ਰਵਾਹੂ।
ਕਹਿੰਦੇ ਇਸੇ ਤਰ੍ਹਾਂ ਜਿਵੇਂ ਭਗਤਾਂ ਦੇ ਹਿਰਦਿਆਂ ਚ ਪ੍ਰੇਮ ਦਾ ਪ੍ਰਵਾਹ ਵਧਦਾ ਨਾ, ਏਦਾਂ ਬਿਆਸ ਦਰਿਆ ਚ ਪਾਣੀ ਵਧਿਆ ਹੋਇਆ। ਇਸੇ ਤਰ੍ਹਾਂ ਕਹਿੰਦੇ ਭਗਤਾਂ ਦੇ ਹਿਰਦਿਆਂ ਚ ਪ੍ਰੇਮ ਦਾ ਪ੍ਰਭਾਵ ਵਧਦਾ ਹੈ।
ਰਸ ਕੋ ਲੈ ਬੇ ਵਧੇ ਉਮਾਹੂ।
ਭਗਤੀ ਦਾ ਰਸ ਲੈਣ ਵਾਸਤੇ ਹੋਰ ਜ਼ਿਆਦਾ ਉਮਾਹ ਵਿੱਚ ਵਧਦੇ ਹਨ।
ਪਾਵਸ ਪਾਏ ਬੀਜ ਬੋ ਉਪਜੈ।
ਖਾਲਸਾ ਜੀ, ਜਦੋਂ ਮੀਂਹ ਪੈਂਦਾ ਬਰਸਾਤ ਨਾਲ ਧਰਤੀ ਵਿੱਚ ਬੀਜ ਉੱਗਦੇ ਹਨ।
ਜਿਮ ਸਿੱਖ ਸਿੱਖੀ ਤੇ ਗੁਣ ਗਨ ਨਿਪਜੈ।
ਇਸੇ ਤਰ੍ਹਾਂ ਸਿੱਖੀ ਦੇ ਮੀਂਹ ਦੇ ਨਾਲ ਖਾਲਸਾ ਜੀ ਸ਼ੁਭ ਗੁਣ ਪੈਦਾ ਹੁੰਦੇ ਨੇ। ਜਿਵੇਂ ਮੀਂਹ ਪੈਣ ਨਾਲ ਧਰਤੀ ਚੋਂ ਬੀਜ ਪੈਦਾ ਹੋ ਜਾਂਦੇ ਨੇ, ਇੱਦਾਂ ਗੁਰੂ ਕੀ ਸਿੱਖੀ ਦਾ ਮੀਂਹ ਵਰਸਣ ਨਾਲ ਸ਼ੁਭ ਗੁਣ ਹਿਰਦੇ ਚ ਪੈਦਾ ਉਪਜਦੇ ਹੁੰਦੇ ਨੇ।
ਸਤਿਗੁਰ ਸਲਤਾ ਕੇ ਤਟ ਜਾਏ।
ਸਤਿਗੁਰੂ ਰੂਪੀ ਦਰਿਆ ਦੇ ਕਿਨਾਰੇ ਜਾ ਕੇ
ਬੈਠ ਬਿਲੋ ਕੇ ਜਲ ਸਮੁਦਾਏ।
ਗੁਰੂ ਕੇ ਸਿੱਖ ਆ ਕੇ ਆਨੰਦ ਮਾਣਦੇ। ਇੱਧਰ ਜਦੋਂ ਬਿਆਸ ਦਰਿਆ ਵਗਦਾ ਨਾ ਭਰ ਕੇ, ਤੇ ਗੁਰੂ ਹਰਗੋਬਿੰਦ ਸਾਹਿਬ ਦਰਿਆ ਦੇ ਕਿਨਾਰੇ ਆ ਬਹਿੰਦੇ ਨੇ। ਕਈ ਕਈ ਘੰਟੇ ਗੁਰੂ ਹਰਗੋਬਿੰਦ ਸਾਹਿਬ ਜੀ ਦਰਿਆ ਦੇ ਕਿਨਾਰੇ ਬੈਠ ਕੇ ਦਰਿਆ ਦਾ ਮਨ ਮੋਹਣ ਵਾਲਾ ਦ੍ਰਿਸ਼ ਵੇਖਦੇ ਨੇ।
ਬੜੇ ਵੇਦ ਤੇ ਬਗੇ ਪ੍ਰਵਾਹੂ।
ਸਤਿਗੁਰੂ ਜੀ ਵੇਖਦੇ ਨੇ ਕਿ ਬਿਆਸ ਦਰਿਆ ਬੜੇ ਤੇਜ਼ੀ ਨਾਲ ਵਹਿੰਦਾ, ਇੰਨੀ ਤੇਜ਼ੀ ਨਾਲ ਕਿ ਹਾਥੀਆਂ ਨੂੰ ਵੀ ਰੋੜ ਕੇ ਲੈ ਜਾਵੇ।
ਕਾਸ਼ਟ ਬਹੇ ਜਾਏ ਗਨ ਮਾਹੂ।
ਦਰਿਆ ਦੇ ਵਿੱਚ ਲੱਕੜੀਆਂ ਦੇ ਢੇਰਾਂ ਦੇ ਢੇਰ ਵਹਿੰਦੇ ਚਲੇ ਜਾ ਰਹੇ, ਦਰਖਤਾਂ ਦੇ ਦਰਖਤ ਪੁੱਟੇ ਹੋਏ ਉਹ ਦਰਿਆ ਚ ਵਹਿੰਦੇ ਜਾਂਦੇ ਵੇਖ ਮਹਾਰਾਜ ਜੀ ਵੇਖਦੇ ਨੇ।
ਨੀਰ ਨਵੀਨ ਮਲੀਨ ਸੁਪੀਨ।
ਕਹਿੰਦੇ ਜਿਹੜਾ ਪਾਣੀ ਆ ਉਹ ਨਵਾਂ ਪਾਣੀ ਆ ਰਿਹਾ ਹੈ ਪਿੱਛੋਂ ਪਹਾੜਾਂ ਤੋਂ ਉਤਰ ਕੇ, ਬੜਾ ਸਾਫ਼ ਸੁਥਰਾ ਤੇ ਸਵੱਛ ਹੈ, ਤੇ ਵਿੱਚ ਕਿਤੇ ਕਿਤੇ ਮੈਲਾ ਵੀ ਨਜ਼ਰ ਆਉਂਦਾ ਹੈ।
ਤਰ ਜੁੱਤ ਤਟ ਕੋ ਟਾਹਨ ਕੀਨ।
ਪਾਣੀ ਜਦੋਂ ਜ਼ੋਰ ਨਾਲ ਵਗਦਾ ਤੇ ਕਿਨਾਰਿਆਂ ਨੂੰ ਢਾਹ ਢਾਹ ਕੇ ਆਪਣੇ ਵਿੱਚ ਵਹਾ ਕੇ ਲੈ ਜਾਂਦਾ ਹੈ। ਭਾਈ ਸਾਹਿਬ ਵੇਖੋ, ਇਨ ਬਿਨ ਉਹੋ ਜਿਹਾ ਨਕਸ਼ਾ ਬੰਨ ਰਹੇ ਵੀ ਸਾਡੀਆਂ ਅੱਖਾਂ ਸਾਹਮਣੇ ਉਦਾਂ ਦੀ ਤਸਵੀਰ ਬਣ ਜਾਏ। ਇਹਨੂੰ ਸਰਵਣ ਦਰਸ਼ਨ ਕਹਿੰਦੇ ਨੇ, ਸਰਵਣ ਦਰਸ਼ਨ ਕਰਾ ਰਹੇ ਨੇ ਪੂਰਾ। ਜੇ ਕਿਤੇ ਸੁਰਤ ਉੱਥੇ ਹੀ ਲੈ ਜਾਈਏ ਤੇ ਸਭ ਕੁਝ ਸਾਹਮਣੇ ਨਜ਼ਰ ਆਉਂਦਾ, ਇੱਦਾਂ ਲੱਗਦਾ ਬਿਆਸ ਦਰਿਆ ਤੇ ਕੰਢੇ ਤੇ ਛੇਵੇਂ ਪਾਤਸ਼ਾਹ ਬੈਠੇ ਨੇ, ਦਰਿਆ ਵਗਦਾ ਵੇਖ ਰਹੇ ਨੇ। ਦਰਿਆ ਚ ਕੀ ਹੋ ਰਿਹਾ? ਉਹਦੇ ਚ ਲੱਕੜਾਂ ਵਹਿੰਦੀਆਂ ਆਉਂਦੀਆਂ ਨੇ। ਬਿਆਸ ਦਰਿਆ ਦਾ ਜਿਹੜਾ ਪਾਣੀ ਬਰਸਾਤਾਂ ਵਿੱਚ ਮੈਲਾ ਹੋ ਜਾਂਦਾ ਨਾ, ਤੇ ਮਲੀਨ ਜਿਹਾ ਪਾਣੀ ਆ ਰਿਹਾ ਹੈ, ਤੇ ਫਿਰ ਉਹ ਕਿਨਾਰਿਆਂ ਨੂੰ ਢਾਉਂਦਾ ਹੈ। ਜਦੋਂ ਭਰ ਕੇ ਵਗਦਾ ਤੇ ਦੋਵਾਂ ਪਾਸਿਆਂ ਦੇ ਕਿਨਾਰਿਆਂ ਨੂੰ ਢਾ ਕੇ ਆਪਣੇ ਚ ਸਮਾਉਂਦਾ ਹੈ।
ਸਹਿਤ ਅਨੇਕ ਵਿਕਾਰ ਅਸ਼ੇਖੂ।
ਕਹਿੰਦੇ ਇਸੇ ਪ੍ਰਕਾਰ ਨਾਲ ਜਦੋਂ ਗੁਰੂ ਗਿਆਨ ਦਾ ਦਰਿਆ ਵਗਦਾ, ਉਦੋਂ ਵਿਕਾਰਾਂ ਦੇ ਕਿਨਾਰੇ ਟੱਟ ਜਾਂਦੇ ਹਨ।
ਅਤੇ ਗਿਆਨ ਜਿਮ ਰਾਗ ਅਰ ਦਵੈਖੂ।
ਕਹਿੰਦੇ ਗਿਆਨ ਦੇ ਨਾਲ ਜਿਵੇਂ ਰਾਗ ਤੇ ਦਵੈਸ਼ ਕੱਟੇ ਜਾਂਦੇ ਨੇ, ਏਦਾਂ ਦੋਵੇਂ ਕਿਨਾਰੇ ਟੱਟ ਰਹੇ ਨੇ।
ਕਬ ਕਬ ਲਗੇ ਤਾਂ ਦੀਵਾਨ।
ਕਦੇ ਕਦੇ ਸਤਿਗੁਰੂ ਜੀ ਦਰਿਆ ਦੇ ਕਿਨਾਰੇ ਤੇ ਹੀ ਦੀਵਾਨ ਸਜਾ ਲੈਂਦੇ। ਕਹਿੰਦੇ ਅੱਜ ਇੱਥੇ ਹੀ ਦੀਵਾਨ ਸਜਾਓ। ਬਿਆਸ ਦਰਿਆ ਦੇ ਕੰਢੇ ਮਹਾਰਾਜ ਜੀ ਦੀਵਾਨ ਸਜਾ ਲੈਂਦੇ ਨੇ।
ਕਰੇ ਰਬਾਬੀ ਸ਼ਬਦ ਸੁਗਾਨ।
ਗੁਰੂ ਕੇ ਸਿੱਖ ਰਬਾਬੀ ਕਿਨਾਰੇ ਤੇ ਬੈਠੇ ਦਰਿਆ ਦੇ ਉੱਤੇ, ਬੜੀ ਸੋਹਣੀ ਰਮਣੀਕ ਹਵਾ ਚੱਲਦੀ ਤੇ ਗਾਇਨ ਕਰਦੇ, ਕੀਰਤਨ ਨੂੰ ਗਾਇਨ ਕਰਦੇ, ਮਲਾਰ ਰਾਗ ਗਾਉਂਦੇ ਨੇ, ਮੇਘ ਰਾਗ ਗਾਉਂਦੇ ਨੇ।
ਦੇ ਦੇ ਲੋਕ ਮਿਲੇ ਉਪਹਾਰਾ।
ਭਗਤਾਂ ਬੜੀਆਂ ਆਉਂਦੀਆਂ ਉਪਹਾਰ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੀਆਂ ਨੇ।
ਜਾਣੇ ਗੁਰੂ ਪ੍ਰਤਾਪ ਉਦਾਰਾ।
ਸਤਿਗੁਰਾਂ ਦਾ ਪ੍ਰਤਾਪ ਸਮਝਦੇ ਜਾਣਦੇ ਹਨ।
ਗ੍ਰਾਮ ਗ੍ਰਾਮ ਘਰ ਘਰ ਤਿਸ ਦੇਸ਼।
ਜਿਹੜੇ ਜਿਹੜੇ ਦੇ ਜਿੰਨੇ ਗ੍ਰਾਮ, ਦੂਰ ਦੂਰ ਤੱਕ ਦੇ ਜਿੰਨੇ ਗ੍ਰਾਮ ਤੇ ਉਹਨਾਂ ਦੇ ਘਰ ਹਨ।
ਵਧਿਓ ਨਿਤਾ ਪ੍ਰਤ ਤੇਜ ਵਿਸ਼ੇਸ਼।
ਸਤਿਗੁਰਾਂ ਦਾ ਤੇਜ ਪ੍ਰਤਾਪ ਦਿਨ ਪ੍ਰਤੀ ਦਿਨ ਇਲਾਕੇ ਵਿਚ ਵਧਦਾ ਚਲਿਆ ਜਾ ਰਿਹਾ। ਮਹਾਰਾਜ ਜੀ ਦੀ ਮਹਿਮਾ ਵਧਦੀ ਚਲੀ ਜਾ ਰਹੀ ਹੈ।
ਬਹੁਤ ਕਾਵ ਵਿਧੀ ਏਕੇ ਘੋਰੇ।
ਖਾਲਸਾ ਜੀ, ਭਾਈ ਵਿਧੀ ਚੰਦ ਦਾ ਜਿਹੜਾ ਘੋੜਾ ਸੀ ਨਾ, ਉਹ ਜੰਗ ਦੇ ਮੈਦਾਨ ਚ ਬੜਾ ਜ਼ਖਮੀ ਹੋ ਚੁੱਕਾ ਸੀ। ਮਰਿਆ ਤਾਂ ਨਹੀਂ ਸੀ ਪਹਿਲਾਂ ਜੰਗ ਚ, ਪਰ ਉਹਨੂੰ ਜ਼ਖਮ ਬੜੇ ਲੱਗੇ ਹੋਏ ਸਨ।
ਮ੍ਰਿਤਕ ਪਇਓ ਸੋ ਪੀ ਤਿਸ ਠੌਰੇ।
ਉੱਥੇ ਹੀ ਬਿਆਸ ਦਰਿਆ ਦੇ ਕੰਢੇ ਤੇ ਭਾਈ ਵਿਧੀ ਚੰਦ ਦੇ ਘੋੜੇ ਦਾ ਸਰੀਰ ਛੁੱਟ ਗਿਆ, ਕਿਉਂਕਿ ਜ਼ਖਮੀ ਹੋਇਆ ਹੋਇਆ ਸੀ। ਕੁਝ ਦਿਨਾਂ ਬਾਅਦ ਘੋੜੇ ਦਾ ਸਰੀਰ ਕਹਿੰਦੇ ਛੁੱਟ ਗਿਆ, ਉੱਥੇ ਉਸੇ ਜਗ੍ਹਾ ਦੇ ਉੱਤੇ ਘੋੜੇ ਦਾ ਸਰੀਰ ਦਫ਼ਨ ਕੀਤਾ ਗਿਆ।
ਅਪਰ ਸੁਪੱਟ ਕੇ ਮਰੇ ਤੁਰੰਗ।
ਹੋਰ ਵੀ ਕਈ ਸੂਰਮਿਆਂ ਦੇ ਘੋੜੇ ਜਿਹੜੇ ਜ਼ਖਮੀ ਹੋ ਗਏ ਸੀ, ਉਹ ਬਾਅਦ ਵਿੱਚ ਮਰ ਗਏ।
ਕੀਤਕ ਜੋਧਾ ਕਾਇਲ ਅੰਗ।
ਕਈ ਯੋਧੇ ਜ਼ਖਮੀ ਬੜੇ ਸਨ, ਉਹਨਾਂ ਦੇ ਜ਼ਖਮ ਕਈ ਕਈ ਦਿਨ ਲੱਗ ਜਾਂਦੇ ਜ਼ਖਮ ਸੀਵਣ ਤੇ।
ਸਭ ਕੀ ਖਾਨ ਪਾਨ ਸੁਧ ਸਾਰੀ।
ਸਤਿਗੁਰੂ ਜੀ ਉਹਨਾਂ ਜਿੰਨੇ ਜ਼ਖਮੀ ਯੋਧੇ ਨੇ ਨਾ, ਸਾਰਿਆਂ ਦੀ ਖਾਨ ਪਾਨ ਦੀ ਖਬਰ ਲੈ ਕੇ ਰੱਖਦੇ। ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਵੇ, ਮਹਾਰਾਜ ਜੀ ਜਾ ਕੇ ਆਪ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ।
ਲੇਤ ਸਦਾ ਗੁਰ ਕਰੁਣਾ ਧਾਰੀ।
ਸਤਿਗੁਰੂ ਜੀ ਆਪ ਕੱਲੇ ਕੱਲੇ ਦੀ ਖਬਰ ਲੈਣ ਜਾਂਦੇ। ਜਿਹੜਾ ਕੋਈ ਜ਼ਖਮੀ ਹੈ ਨਾ, ਆਪ ਰੋਜ਼ ਜਾ ਕੇ ਪੁੱਛਦੇ, ਭਾਈ ਸਿੱਖਾ ਅੱਜ ਦੱਸ ਕੀ ਹਾਲ ਹੈ, ਤੇਰਾ ਦਰਦ ਦਾ ਕੀ ਹਾਲ ਹੈ। ਇਹਦਾ ਆਪ ਜਾ ਕੇ ਸਤਿਗੁਰੂ ਜੀ ਕੱਲੇ ਕੱਲੇ ਸਿੱਖ ਦੀ ਪੁੱਛ ਪੜਤਾਲ ਕਰਦੇ ਨੇ।
ਲੱਗੇ ਖਰੀਦਣ ਹਿਆ ਬੜ ਮੋਲ।
ਹੁਣ ਘੋੜਿਆਂ ਦੀ ਕਿੱਲਤ ਹੋ ਗਈ, ਘੋੜੇ ਘਟ ਗਏ, ਸਤਿਗੁਰਾਂ ਨੇ ਸੌਦਾਗਰਾਂ ਨੂੰ ਸਨੇਹ ਭੇਜ ਦਿੱਤੇ ਵੀ ਘੋੜੇ ਲਿਆਓ। ਮਹਾਰਾਜ ਜੀ ਘੋੜੇ ਖਰੀਦਣ ਲੱਗੇ।
ਤਾਏ ਅਦਕ ਬਲ ਜੁੱਤਿਆਰ ਲੋਲ।
ਬੜੇ ਬੜੇ ਕੀਮਤੀ ਚੰਚਲ ਘੋੜੇ ਜਿਹੜੇ ਬਲ ਨਾਲ ਚੱਲਣ ਵਾਲੇ ਮਹਾਰਾਜ ਜੀ ਖਰੀਦਦੇ ਹਨ।
ਦੇਤ ਪਏ ਸਿੱਖਣ ਕੇ ਤਰੇ।
ਜਿਹਨਾਂ ਸਿੱਖਾਂ ਦੇ ਘੋੜੇ ਮਰ ਗਏ ਸੀ, ਉਹ ਘੋੜੇ ਖਰੀਦ ਕੇ ਮਹਾਰਾਜ ਜੀ ਨੂੰ ਉਹਨਾਂ ਨੂੰ ਦਿੱਤੇ। ਆਖਦੇ ਵੀ ਇਹਦੇ ਤੇ ਸਵਾਰ ਹੋਵੋ। ਹੁਣ ਨਵੇਂ ਘੋੜੇ ਮਹਾਰਾਜ ਜੀ ਨੇ ਯੋਧਿਆਂ ਨੂੰ ਵੰਡੇ ਹਨ।
ਲੈ ਲੈ ਸੁਪੱਟ ਸਰਾਹਤ ਚਰੇ।
ਨਵੇਂ ਘੋੜੇ ਲੈ ਕੇ ਫਿਰ ਯੋਧਿਆਂ ਚ ਤਕਸੀਮ ਕਰ ਦਿੱਤੇ ਨੇ। ਯੋਧੇ ਬੜੇ ਖੁਸ਼ ਹੋ ਕੇ ਘੋੜਿਆਂ ਤੇ ਸਵਾਰ ਹੁੰਦੇ ਨੇ।
ਬਹੁ ਕੀਮਤ ਕੋ ਹਿਆ ਨੈ ਪਾਵੇ।
ਪਰ ਸਤਿਗੁਰਾਂ ਦੀ ਮਨ ਪਸੰਦ ਦਾ ਘੋੜਾ ਗੁਰੂ ਸਾਹਿਬ ਨੂੰ ਨਹੀਂ ਮਿਲ ਰਿਹਾ, ਕਿਉਂਕਿ ਮਹਾਰਾਜ ਜੀ ਦਾ ਘੋੜਾ ਮਾਰਿਆ ਜਾ ਚੁੱਕਾ ਸੀ। ਉਹੋ ਜਿਹਾ ਘੋੜਾ ਮਹਾਰਾਜ ਜੀ ਨੂੰ ਦੁਬਾਰਾ ਨਹੀਂ ਮਿਲਿਆ। ਮਹਾਰਾਜ ਜੀ ਬਹੁ ਕੀਮਤੀ ਘੋੜਾ ਚਾਹੁੰਦੇ ਨੇ।
ਜਿਸ ਪਰ ਗੁਰੂ ਚੜੇ ਹਰ ਖਾਵੇ।
ਗੁਰੂ ਹਰਗੋਬਿੰਦ ਸਾਹਿਬ ਆਪ ਚੜਨ, ਉਹੋ ਜਿਹਾ ਘੋੜਾ ਹਾਲੇ ਤੱਕ ਮਹਾਰਾਜ ਜੀ ਨੂੰ ਨਹੀਂ ਮਿਲਿਆ। ਉਹ ਵੀ ਤਾਂ ਕਰੋੜਾਂ ਚੋਂ ਇੱਕ ਅੱਧਾ ਹੋਣਾ ਸੀ ਜਿਹਨੇ ਤਪੱਸਿਆ ਕੀਤੀ ਹੋਵੇ ਗੁਰੂ ਸਾਹਿਬ ਦੀ ਸਵਾਰੀ ਵਾਸਤੇ। ਕਹਿੰਦੇ ਉਹ ਘੋੜਾ ਇਹੋ ਜਿਹਾ ਕੀਮਤੀ ਮਹਾਰਾਜ ਜੀ ਨੂੰ ਨਹੀਂ ਮਿਲਿਆ ਜਿਹਦੇ ਤੇ ਸਤਿਗੁਰੂ ਆਪ ਸਵਾਰ ਹੋ ਸਕਣ।
ਵਡੋ ਚਲਾਕ ਬਲੀ ਤਨ ਹੋਏ।
ਮਹਾਰਾਜ ਜੀ ਚਾਹੁੰਦੇ ਵੀ ਬੜਾ ਚਲਾਕ ਚੰਚਲ ਬਲੀ ਘੋੜਾ ਹੋਵੇ।
ਸਤਿਗੁਰ ਭਾਰੇ ਉਚਾਵੇ ਸੋਏ।
ਗੁਰੂ ਸਾਹਿਬ ਦਾ ਭਾਰ ਚੁੱਕਣ ਵਾਲਾ ਘੋੜਾ। ਖਾਲਸਾ ਜੀ, ਘੰਟੇ ਬਾਅਦ ਘੋੜਾ ਬਦਲਣਾ ਪੈਂਦਾ ਸੀ ਮਹਾਰਾਜ ਜੀ ਨੂੰ, ਇੰਨਾ ਵਜਨ ਸੀ ਸਰੀਰ ਦਾ। 7.5 ਮਣ ਵਜਨ 6ਵੇਂ ਪਾਤਸ਼ਾਹ ਦੇ ਸਰੀਰ ਦਾ ਪੱਕਾ। ਫਿਰ ਘੋੜੇ, ਹੁਣ ਘੋੜਾ ਇੰਨਾ ਕੋਈ ਤਾਕਤਵਰ ਬਲੀ ਹੋਵੇ, ਉਹੀ ਮਹਾਰਾਜ ਜੀ ਦਾ ਵਜਨ ਚੱਲ ਸਕਦਾ ਸੀ।
ਨਹਿ ਪਸੰਦ ਮੈਂ ਕੋਹਿਆ ਆਵੇ।
ਸੌਦਾਗਰ ਘੋੜੇ ਤਾਂ ਬੜੇ ਲਿਆਏ, ਪਰ ਗੁਰੂ ਸਾਹਿਬ ਦੇ ਮਨ ਨੂੰ ਕੋਈ ਘੋੜਾ ਚੰਗਾ ਨਹੀਂ ਲੱਗਾ।
ਗੁਰ ਅਸਵਾਰੀ ਜੋ ਨਿਭ ਰਹਾਏ।
ਸਤਿਗੁਰਾਂ ਦੀ ਸਵਾਰੀ ਵਾਸਤੇ ਘੋੜਾ ਹੋਵੇ, ਇਹੋ ਜਿਹਾ ਘੋੜਾ ਨਹੀਂ ਮਿਲਿਆ। ਘੋੜੇ ਖਰੀਦੇ ਬੜੇ ਸਿੱਖਾਂ ਨੂੰ ਵੰਡ ਦਿੱਤੇ ਨੇ, ਪਰ ਮਹਾਰਾਜ ਜੀ ਨੂੰ ਆਪਣੇ ਵਾਸਤੇ ਕੋਈ ਚੰਗਾ ਵਧੀਆ ਬਲੀ ਘੋੜਾ ਨਹੀਂ ਮਿਲ ਰਿਹਾ ਜਿਹੜਾ ਸਤਿਗੁਰਾਂ ਦਾ ਵਜਨ ਚੱਲ ਸਕੇ।
ਸਿਮਰਤ ਹੈ ਨਿਤ ਪ੍ਰਥਮ ਤੁਰੰਗ।
ਮਹਾਰਾਜ ਜੀ ਆਪਣੇ ਪਹਿਲੇ ਘੋੜੇ ਨੂੰ ਯਾਦ ਕਰਦੇ, ਕਹਿੰਦੇ ਸਾਡਾ ਘੋੜਾ ਬੜਾ ਬਲੀ ਸੀ, ਉਹ ਬੜੇ ਗੁਣਾ ਵਾਲਾ ਸੀ। ਆਪਣੇ ਪਹਿਲੇ ਘੋੜੇ ਨੂੰ ਨਾ ਮਹਾਰਾਜ ਜੀ ਯਾਦ ਕਰਦੇ ਨੇ।
ਗੁਣ ਗਨ ਸਰਬਹੁ ਤੇਜ ਸੇ ਅੰਗ।
ਸਾਰੇ ਗੁਣ ਸੀ, ਮਨ ਦੇ ਨਾਲ ਮਿਲ ਕੇ ਚੱਲਦਾ ਸੀ, ਬੜੀ ਸੋਹਣੀ ਚਾਲ ਚੱਲਦਾ ਸੀ।
ਲਾਹੌਰ ਤੇ ਬੋ ਕਰੇ ਉਪਾਏ।
ਲਾਹੌਰ ਤੋਂ ਬੜੇ ਉਪਾਅ ਕੀਤੇ ਵੀ ਸ਼ਾਇਦ ਲਾਹੌਰ ਤੋਂ ਕੋਈ ਚੰਗਾ ਘੋੜਾ ਮਿਲ ਜਾਏ।
ਤਬ ਕੇ ਹਮਲੇ ਆਏ ਹਰ ਖਾਏ।
ਨਹੀਂ ਮਿਲਿਆ। ਮਹਾਰਾਜ ਜੀ ਕਹਿੰਦੇ ਜਿਹੜਾ ਉਹ ਪਹਿਲਾ ਘੋੜਾ ਸੀ ਨਾ, ਅਸੀਂ ਲਾਹੌਰ ਤੋਂ ਮੰਗਾਇਆ ਸੀ। ਅਸੀਂ ਸੁਣਿਆ ਸੀ ਵੀ ਲਾਹੌਰ ਵਿੱਚ ਬੜਾ ਕੀਮਤੀ ਘੋੜਾ ਹੈ, ਤੇ ਉਹ ਘੋੜਾ ਸੀ ਉਥੋਂ ਖਰੀਦ ਕੇ ਲਿਆਂਦਾ ਸੀ ਬੜੀ ਖੁਸ਼ੀ ਦੇ ਨਾਲ।
ਚਿਰੰਕਾਲ ਦੀ ਨਸੀ ਸਵਾਰੀ।
ਕਾਫੀ ਸਮਾਂ ਉਹ ਸਾਡੇ ਥੱਲੇ ਰਿਹਾ, ਅਸੀਂ ਉਹਦੀ ਸਵਾਰੀ ਕੀਤੀ ਹੈ।
ਲਗੇ ਕਾਵ ਗਨ ਮ੍ਰਿਤੂ ਕੋ ਧਾਰੀ।
ਪਰ ਉਹ ਇੰਨਾ ਜ਼ਖਮੀ ਹੋਇਆ, ਜਦੋਂ ਜੰਗ ਹੋ ਰਿਹਾ ਸੀ ਉਹਨੇ ਕਈ ਤੀਰ ਖਾਧੇ ਆਪਣੇ ਸਰੀਰ ਤੇ। ਜਿਹੜੇ ਤੀਰ ਦੁਸ਼ਮਣ ਸਾਡੇ ਵੱਲ ਚਲਾਉਂਦੇ ਸੀ ਨਾ,
ਉਹ ਲੱਤਾਂ ਚੁੱਕ ਕੇ ਆਪਣੇ ਸਰੀਰ ਤੇ ਚੱਲਦਾ ਰਿਹਾ, ਸਾਨੂੰ ਨਹੀਂ ਉਹਨੇ ਕੋਈ ਤੀਰ ਲੱਗਣ ਦਿੱਤਾ। ਮਹਾਰਾਜ ਜੀ ਕਹਿੰਦੇ ਆਖਿਰਕਾਰ ਬਹੁਤ ਸਾਰੇ ਜ਼ਖਮਾਂ ਨੂੰ ਚੱਲਦਾ ਉਹ ਘੋੜਾ ਜੰਗ ਚ ਮਾਰਿਆ ਗਿਆ, ਸ਼ਹੀਦ ਹੋ ਗਿਆ।
ਸਭ ਮੈਂ ਕਹਿ ਕਹਿ ਬਾਕ ਸੁਣਾਵੇਂ,
ਸਤਿਗੁਰੂ ਜੀ ਸਾਰਿਆਂ ਵਿੱਚ ਕਹਿ ਕਹਿ ਕੇ ਗੱਲ ਸੁਣਾਉਂਦੇ ਨੇ।
ਬਲੀ ਤੁਰੰਗ ਕਹੂੰ ਜੇ ਪਾਵੇਂ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਆਲੇ ਦੁਆਲੇ ਗੱਲਾਂ ਪਸਾਰ ਦਿਓ ਵੀ ਚੰਗਾ ਬਲੀ ਘੋੜਾ ਹੋਵੇ, ਇਹੋ ਜਿਹਾ। ਕੀਮਤ ਦੀ ਕੋਈ ਪਰਵਾਹ ਨਹੀਂ, ਪੈਸੇ ਜਿੰਨੇ ਮਰਜ਼ੀ ਕੋਈ ਮੰਗ ਲੇ, ਪਰ ਸਾਡੇ ਮਨ ਨੂੰ ਲੱਗਣ ਵਾਲਾ ਚੰਗਾ ਬਲੀ ਬਲਵਾਨ ਘੋੜਾ ਹੋਵੇ।
ਮੁਖ ਮੰਗੇ ਉਹ ਤਨ ਦੇਵਨ ਕਰੇ,
ਮੰਗਿਆ ਪੈਸਾ ਦਿਆਂਗੇ ਅਸੀਂ ਜੇ ਕੋਈ ਸਾਨੂੰ ਬਲੀ ਘੋੜਾ ਲਿਆ ਕੇ ਦੇਵੇ।
ਅਪਰ ਖੁਸ਼ੀ ਹਮ ਤਿਸ ਪਰ ਤਰੇ,
ਬੜੀਆਂ ਖੁਸ਼ੀਆਂ ਕਰਾਂਗੇ ਜਿਹੜਾ ਸਾਨੂੰ ਚੰਗਾ ਵਧੀਆ ਬਲੀ ਬਲਵਾਨ ਘੋੜਾ ਲਿਆ ਕੇ ਦੇਵੇ।
ਨਿਕਟ ਨਪਈਅਤ ਹੈ ਇਸ ਦੇਸ਼,
ਪਰ ਇਸ ਦੇਸ਼ ਵਿੱਚ ਸਾਨੂੰ ਨੇੜੇ ਤੇੜੇ ਇੱਦਾਂ ਦਾ ਕੋਈ ਘੋੜਾ ਨਜ਼ਰ ਨਹੀਂ ਆਉਂਦਾ।
ਬਤਾਵੇ ਕੋ ਅਸ ਬੇਸ,
ਹੁਣ ਕਿੱਧਰੋਂ ਕੋਈ ਪਤਾ ਹੀ ਦੇਵੇ ਆ ਕੇ ਇਹੋ ਜਿਹੇ ਸਰੂਪ ਵਾਲੇ ਘੋੜੇ ਦਾ ਕਿ ਕਿੱਧਰ ਕੋਈ ਇਹੋ ਜਿਹਾ ਘੋੜਾ ਕੋਈ ਦੂਰ ਵੀ ਹੋਵੇ ਨਾ, ਕਾਬਲ ਕੰਧਾਰ ਚ ਵੀ ਕੋਈ ਪਤਾ ਦੱਸ ਦੇਵੇ, ਤੇ ਤਾਂ ਵੀ ਅਸੀਂ ਸਿੱਖਾਂ ਨੂੰ ਭੇਜ ਕੇ ਉੱਥੋਂ ਮੰਗਾ ਲਈਏ।
ਇਮਹੀ ਕਿਤਕ ਕਾਲ ਜਬ ਬੀਤਾ,
ਖਾਲਸਾ ਜੀ ਇਸੇ ਤਰ੍ਹਾਂ ਜਦੋਂ ਕੁਝ ਕੁ ਸਮਾਂ ਬਤੀਤ ਹੋਇਆ,
ਆ ਕੋ ਚਾਹਤ ਚੀਤ ਸੁਨੀਤਾ,
ਮਹਾਰਾਜ ਜੀ ਬੜਾ ਚਾਹੁੰਦੇ ਵੀ ਇਹੋ ਜਿਹਾ ਘੋੜਾ ਮਿਲ ਜਾਏ। ਮਹਾਰਾਜ ਜੀ ਉਡੀਕਦੇ ਨੇ, ਘੋੜਾ ਕੋਈ ਮਿਲ ਨਹੀਂ ਰਿਹਾ ਚੰਗਾ ਬਲੀ, ਪਰ ਸਤਿਗੁਰਾਂ ਦੀ ਇੱਛਾ ਤਾਂ ਪੂਰੀ ਹੋਣੀ ਹੈ ਨਾ, ਗੁਰੂ ਦੀ ਇੱਛਾ, ਉਹ ਤਾਂ ਉਹਨਾਂ ਦੇ ਦਰਸ਼ਨ ਕਰਕੇ ਸਿੱਖਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ। ਤੇ ਮਹਾਰਾਜ ਜੀ ਕਹਿੰਦੇ ਚੰਗਾ ਬਲੀ ਘੋੜਾ ਹੋਵੇ।
ਪੱਛਮ ਦਿਸ਼ ਸੰਗਤ ਸਮੁਦਾਈ,
ਪੱਛਮ ਦਿਸ਼ਾ ਵਿੱਚ ਕਾਬਲ ਕੰਧਾਰ ਅਫਗਾਨਿਸਤਾਨ ਇਸ ਪਾਸੇ ਸਤਿਗੁਰਾਂ ਦੀਆਂ ਬਹੁਤ ਸੰਗਤਾਂ। ਕਾਬਲ ਗੁਰੂ ਘਰ ਦਾ ਸਿੱਖੀ ਦਾ ਕੋਠਾ ਰਿਹਾ, ਬਹੁਤ ਸਿੱਖੀ ਕਾਬਲ ਦੇ ਵਿੱਚ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਹੁਤ ਸੰਗਤਾਂ ਕਾਬਲ ਚ ਰਹਿੰਦੀਆਂ ਨੇ।
ਗੁਰ ਦਰਸ਼ਨ ਹਿਤ ਭੀਕ ਠਾਈ,
ਪੱਛਮ ਦਿਸ਼ਾ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਕ ਥਾਂ ਤੇ ਇਕੱਠੇ ਹੋਏ, ਇਕੱਠੇ ਚੱਲਦੇ ਸੀ, ਇਹਨੇ ਵੀ ਇਕੱਲੇ ਦੁਕੱਲੇ ਚੱਲ ਪਏ, ਦੂਰੋਂ ਆਉਣਾ ਸੀ, ਇਸ ਕਰਕੇ ਕਈ ਸਿੱਖ ਨਗਰਾਂ ਦੇ ਇੱਕ ਥਾਂ ਤੇ ਇਕੱਠੇ ਹੋ ਗਏ ਸਤਿਗੁਰਾਂ ਦੇ ਦਰਸ਼ਨਾਂ ਲਈ।
ਇਸ ਸੰਗਤ ਮੈਂ ਸਿੱਖ ਸੁਭਾਗਾ,
ਉਸ ਸੰਗਤ ਵਿੱਚ ਇੱਕ ਸਿੱਖ ਸੀ, ਉਹਦਾ ਨਾਂ ਸੀ ਭਾਈ ਸੁਭਾਗਾ।
ਤਨੀ ਬੜੋ ਅਰ ਨਾਮ ਸੁਭਾਗਾ,
ਕਹਿੰਦੇ ਭਾਗਾਂ ਵਾਲਾ ਸਿੱਖ ਸੀ ਤੇ ਬੜਾ ਧਨਵਾਨ ਸੀ ਉਹ ਸਿੱਖ, ਹੈ ਵੀ ਭਾਗਾਂ ਵਾਲਾ ਤੇ ਨਾਮ ਵੀ ਉਹਦਾ ਸੁਭਾਗਾ ਸੀ, ਹੈ ਵੀ ਭਾਗਾਂ ਵਾਲਾ ਤੇ ਕਹਿੰਦੇ ਬੜਾ ਧਨਵਾਨ ਸ਼ਾਹੂਕਾਰ ਸਿੱਖ ਸੀ।
ਗੁਰ ਕੀ ਕਾਰ ਸਕੇਲਨ ਕਰਕੇ,
ਗੁਰੂ ਘਰ ਦੀ ਕਾਰ ਇਕੱਠੀ ਕੀਤੀ ਹੋਈ ਸੀ ਦਸਵੰਧ ਦੀ, ਲੱਖਾਂ ਰੁਪਈਆ, ਉਸ ਸਮੇਂ ਉਹ ਲੱਖਪਤੀ ਸੀ, ਕਹਿੰਦੇ ਲੱਖਾਂ ਰੁਪਈਆ ਉਹਨੇ ਗੁਰੂ ਘਰ ਦਾ ਜਿਹੜਾ ਦਸਵੰਧ ਸੀ ਉਹ ਕਈ ਮਹੀਨਿਆਂ ਦਾ ਇਕੱਠਾ ਕਰਕੇ ਰੱਖਿਆ ਹੋਇਆ ਸੀ।
ਆਲੀ ਨੇ ਗੁਰ ਖੁਸ਼ੀ ਵਿਚਰ ਕੇ,
ਗੁਰੂ ਦੀ ਖੁਸ਼ੀ ਜਾਣ ਕੇ ਚੰਗੇ ਵਧੀਆ ਕੀਮਤੀ ਘੋੜੇ ਉਸ ਇਲਾਕੇ ਚੋਂ ਕਾਬਲ ਕੰਧਾਰ ਚ ਫਿਰ ਕੇ ਵਧੀਆ ਘੋੜੇ ਖਰੀਦੇ।
ਲੱਖ ਲੱਖ ਕੀ ਕੀਮਤ ਭਾਰੇ,
ਜਿਹੜੇ ਉਹ ਘੋੜੇ ਖਰੀਦੇ ਸਿੱਖ ਨੇ ਉਸ ਸਮੇਂ, ਇੱਕ ਇੱਕ ਘੋੜਾ ਲੱਖ ਰੁਪਈਏ ਦਾ, ਪੰਜ ਘੋੜੇ ਖਰੀਦੇ ਸਿੱਖ ਨੇ 5 ਲੱਖ ਰੁਪਈਏ ਦੇ, ਉਸ ਸਮੇਂ 5 ਲੱਖ ਰੁਪਈਆ ਉਹ ਸਿੱਖ ਨੇ ਖਰਚਿਆ। ਲੱਖ ਲੱਖ ਰੁਪਈਏ ਦੀ ਕੀਮਤ ਦਾ ਇੱਕ ਇੱਕ ਘੋੜਾ ਉਹ ਭਾਈ ਸੁਭਾਗੇ ਨੇ ਖਰੀਦਿਆ।
ਲੋਕ ਹਜ਼ਾਰੋਂ ਸੰਗਤ ਜਾਨ,
5 ਘੋੜੇ ਖਰੀਦੇ ਔਰ ਹਜ਼ਾਰਾਂ ਸੰਗਤਾਂ ਉੱਥੋਂ ਇਲਾਕੇ ਦੀਆਂ ਨਾਲ ਚੱਲ ਕੇ ਆ ਰਹੀਆਂ ਨੇ।
ਮਿਲ ਤਿੰਨ ਮੈਂ ਤਬ ਕੀਨ ਪਿਆਨ,
ਸੰਗਤਾਂ ਵਿੱਚ ਮਿਲ ਕੇ ਭਾਈ ਸੁਭਾਗਾ ਉਹ 5 ਘੋੜੇ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੱਛਮ ਦਿਸ਼ਾ ਦੀ ਸੰਗਤ ਦੇ ਵਿੱਚ ਮਿਲ ਕੇ ਚੱਲ ਕੇ ਆਇਆ।
ਬਹੁ ਵਿਦ ਤੇ ਕਰ ਕਰ ਚਤੁਰਾਈ,
ਕਿਉਂਕਿ ਰਸਤੇ ਵਿੱਚ ਤੁਰਕਾਂ ਦਾ ਰਾਗ ਸੀ ਕਿਤੇ ਘੋੜਾ ਖੋ ਨਾ ਲੈਣ, ਇਸ ਕਰਕੇ ਬੜੀ ਚਤੁਰਾਈ ਨਾਲ ਬੜੀ ਸਿਆਣਪ ਨਾਲ ਲੁਕਾ ਲੁਕਾ ਕੇ ਉਹ ਘੋੜੇ ਲੈ ਕੇ ਆਇਆ।
ਤੁਰਕਨ ਤੇ ਨਿਤ ਲੇਤ ਛਪਾਈ,
ਜਿੱਥੇ ਕਿਤੇ ਤੁਰਕਾਂ ਦਾ ਜ਼ੋਰ ਹੁੰਦਾ ਉੱਥੋਂ ਲੁਕਾ ਲੈਂਦਾ, ਘੋੜਿਆਂ ਤੇ ਝੁੱਲਾਂ ਪਾ ਦਿੰਦਾ ਵੀ ਪਤਾ ਹੀ ਨਾ ਲੱਗੇ ਥੱਲੇ ਕਿਹੋ ਜਿਹਾ ਘੋੜਾ, ਤੇ ਝੁੱਲ ਪਾ ਕੇ ਘੋੜਿਆਂ ਤੇ ਪੜਦਾ ਪਾ ਕੇ ਕਹਿੰਦੇ ਬੜੀ ਛੇਤੀ ਨਾਲ ਚਤੁਰਾਈ ਨਾਲ ਕਿ ਕਿਸੇ ਤਰੀਕੇ ਸਤਿਗੁਰਾਂ ਕੋਲ ਪਹੁੰਚ ਜਾਣ ਇਹ ਘੋੜੇ, ਕਿਉਂਕਿ ਅੱਗੇ ਪਹਿਲਾਂ ਵੀ ਇੱਕ ਘੋੜਾ ਸਿੱਖ ਲਿਆਇਆ ਸੀ ਉਹ ਰਸਤੇ ਚ ਤੁਰਕਾਂ ਖੋਹ ਲਿਆ ਸੀ, ਇਸ ਕਰਕੇ ਭਾਈ ਸੁਭਾਗਾ ਜੀ ਲੁਕਾ ਕੇ ਇਹਨਾਂ ਪੰਜਾਂ ਘੋੜਿਆਂ ਨੂੰ ਸੰਗਤ ਦੇ ਵਿੱਚ ਮਿਲਾ ਕੇ ਲਿਆ ਰਹੇ ਨੇ।
ਸੇਵਾ ਕਰਤੇ ਅਨੇਕ ਪ੍ਰਕਾਰ,
ਅਨੇਕ ਪ੍ਰਕਾਰ ਦੀ ਉਹਨਾਂ ਦੀ ਸੇਵਾ ਕਰਦੇ ਨੇ।
ਆਏ ਪਹੁੰਚੇ ਗੁਰ ਦਰਬਾਰ,
ਚਲਦਿਆਂ ਚਲਦਿਆਂ ਆਖਰਕਾਰ ਗੁਰੂ ਸਾਹਿਬ ਦੇ ਦਰਬਾਰ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆ ਪਹੁੰਚੇ।
ਨਿਸਾ ਪਈ ਲੱਖ ਦਰਸੈ ਨਾਈ,
ਜਦੋਂ ਪਹੁੰਚੇ ਤੇ ਰਾਤ ਦਾ ਸਮਾਂ ਸੀ ਸ੍ਰੀ ਹਰਗੋਬਿੰਦਪੁਰੇ, ਤੇ ਰਾਤ ਸਮਝ ਕੇ ਵੀ ਹੁਣ ਮਹਾਰਾਜ ਜੀ ਆਰਾਮ ਕਰਦੇ ਹੋਣਗੇ, ਇਸ ਕਰਕੇ ਇਹਨਾਂ ਨੇ ਵੀ ਰਾਤ ਨੂੰ ਦਰਸ਼ਨ ਨਹੀਂ ਕੀਤੇ।
ਡੇਰਾ ਕਰਤ ਪਏ ਪੁਰ ਮਾਈ,
ਸਤਿਗੁਰਾਂ ਦੇ ਨਗਰ ਵਿੱਚ ਇਹਨਾਂ ਨੇ ਡੇਰਾ ਕਰ ਲਿਆ ਤੇ ਰਾਤ ਬਤੀਤ ਕੀਤੀ।
ਭਈ ਪ੍ਰਭਾਤ ਲੱਗਿਓ ਦੀਵਾਨ,
ਅਗਲਾ ਦਿਨ ਚੜਿਆ ਦੀਵਾਨ ਸੱਜ ਗਿਆ ਸਤਿਗੁਰਾਂ ਦਾ।
ਗਈ ਮੇਵੜੇ ਤਬ ਸੁਧਿਆਨ,
ਮੇਵੜਾ ਆਇਆ ਉਹਨੇ ਆ ਕੇ ਮਹਾਰਾਜ ਜੀ ਦਾ ਸਜਿਆ ਦੀਵਾਨ ਕੇ ਉਹਦੀ ਖਬਰ ਇਹਨਾਂ ਸੰਗਤਾਂ ਨੂੰ ਜਿਹੜੇ ਸਿੱਖ ਦਰਸ਼ਨਾਂ ਨੂੰ ਆਏ ਸੀ ਆ ਕੇ ਉਹਨੇ ਖਬਰ ਦਿੱਤੀ।
ਅਬ ਦਰਸ਼ਨ ਕੋ ਸਮੋ ਜਨੀਜੈ, ਸ਼੍ਰੀ ਸਤ ਗੁਰ ਤੇ ਖੁਸ਼ੀ ਸੋਲੀ ਜੈ।
ਮੇਵੜੇ ਨੇ ਆ ਕੇ ਸੰਗਤ ਨੂੰ ਕਿਹਾ, ਸੰਗਤ ਜੀ ਗੁਰੂ ਸਾਹਿਬ ਜੀ ਦਾ ਦੀਵਾਨ ਸੱਜ ਗਿਆ, ਹੁਣ ਸਮਾਂ ਹੈ, ਚੱਲ ਕੇ ਤੁਸੀਂ ਗੁਰੂ ਦਰਬਾਰ ਚ ਮਹਾਰਾਜ ਜੀ ਦੇ ਦਰਸ਼ਨ ਕਰ ਲਵੋ। ਮੇਵੜੇ ਨੇ ਆ ਕੇ ਸੁਨੇਹਾ ਦਿੱਤਾ ਹੈ,
ਲੈ ਲੈ ਸੰਗਤ ਸਭ ਉਪਹਾਰ।
ਜਿੰਨੀ ਸੰਗਤ ਹਜ਼ਾਰਾਂ ਦੀ ਗਿਣਤੀ ਚ ਆਏ ਸੀ ਪੱਛਮ ਦਿਸ਼ਾ ਤੋਂ ਸਿੱਖ ਚੱਲ ਕੇ, ਉਪਹਾਰ ਲੈ ਕੇ ਪਿਟਾਵਾਂ ਲੈ ਕੇ ਆਏ ਨੇ।
ਭੂਖਨ ਵਸਤਰ ਅਨੇਕ ਪ੍ਰਕਾਰ,
ਬੜੇ ਸੋਹਣੇ ਅਨੇਕ ਪ੍ਰਕਾਰ ਦੇ ਭੂਖਣ ਗਹਿਣੇ ਕੱਪੜੇ ਵਸਤਰ ਲੈ ਕੇ ਆ ਰਹੇ ਨੇ।
ਸ਼ਸਤਰ ਤੁਰੰਗ ਦਰਬ ਸਮੁਦਾਈ,
ਬੜੇ ਬੜੇ ਸੋਹਣੇ ਸ਼ਸਤਰ ਬੜੇ ਬੜੇ ਸੁੰਦਰ ਕੀਮਤੀ ਘੋੜੇ ਲੈ ਕੇ ਆ ਰਹੇ ਨੇ।
ਧਰ ਧਰ ਭਾਉ ਹਿਰਦੇ ਅਧਿਕਾਈ,
ਬੜੀ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਪਿਟਾਵਾਂ ਭੇਟ ਕਰਦੇ ਹਨ।
ਜਾਏ ਗੁਰੂ ਕੋ ਦਰਸ਼ਨ ਕੀਨ,
ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਬੈਠੇ ਤਖ਼ਤ ਸੁਭਤ ਬਲ ਪੀਨ,
ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੇ ਬੈਠੇ ਸਿੱਖਾਂ ਨੂੰ ਸੰਗਤ ਨੂੰ ਦਰਸ਼ਨ ਦੇ ਰਹੇ ਨੇ।
ਬਾਰ ਬਾਰ ਸਿਰ ਚਾਮੁਰ ਟੁਰੈ,
ਸਾਹਿਬਾਂ ਦੇ ਸੀਸ ਤੇ ਚਵਰ ਝੁੱਲ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਬਾਰ ਬਾਰ ਚਵਰ ਬਰਦਾਰ ਚਵਰ ਝੁਲਾ ਰਿਹਾ।
ਟਿੱਗ ਅਰਦਾਸ ਮੇਵਰੋ ਕਰੈ,
ਸਤਿਗੁਰਾਂ ਦੇ ਇੱਕ ਪਾਸੇ ਮੇਵੜਾ ਸਿੱਖ ਖੜਾ, ਆਈਆਂ ਸੰਗਤਾਂ ਦੀ ਅਰਦਾਸ ਕਰਦਾ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ।
ਆਗੇ ਸਕਲ ਉਪਾਇਨ ਤਰ ਤਰ,
ਸਤਿਗੁਰਾਂ ਦੇ ਚਰਨਾਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਉਪਾਇਨਾਂ ਭੇਟਾਵਾਂ ਭੇਟ ਕੀਤੀਆਂ ਜਾ ਰਹੀਆਂ ਨੇ।
ਬਾਰ ਬਾਰ ਪਦ ਬੰਦਨ ਕਰ ਕਰ,
ਬਾਰ ਬਾਰ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਦੇ, ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰਾਂ ਕਰਦੇ ਨੇ।
ਸੰਗਤ ਮਹਾ ਮੋਦ ਮਨ ਪਾਇਓ, ਜਗ ਗੁਰ ਪਾਵਨ ਕੋ ਦਰਸਾਇਓ।
ਸੰਗਤ ਦੇ ਮਨ ਚ ਬੜੀ ਖੁਸ਼ੀ ਹੈ, ਜਗਤ ਗੁਰੂ ਪਾਵਨ ਸਰੂਪ ਗੁਰੂ ਹਰਗੋਬਿੰਦ ਸਾਹਿਬ ਦਾ ਪਵਿੱਤਰ ਸਰੂਪ, ਉਸ ਪਵਿੱਤਰ ਤੇ ਪਾਵਨ ਸਰੂਪ ਦੇ ਸਿੱਖਾਂ ਨੇ ਦਰਸ਼ਨ ਪਰਸੇ ਹਨ।
ਸ਼੍ਰੀ ਹਰਗੋਬਿੰਦ ਸ਼ਸਤਰ ਨਿਹਾਰੇ,
ਜਿਹੜੇ ਸਿੱਖ ਸ਼ਸਤਰ ਲੈ ਕੇ ਆਏ ਨੇ, ਕਿਉਂਕਿ ਸਤਿਗੁਰੂ ਸ਼ਸਤਰਾਂ ਤੇ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ, ਸ਼ਸਤਰ ਲਿਆਏ ਨੇ। ਸ਼ਸਤਰ ਮਹਾਰਾਜ ਜੀ ਪਰਖ ਪਰਖ ਕੇ ਵੇਖਦੇ ਨੇ, ਬੜੇ ਬੜੇ ਕੀਮਤੀ ਸ਼ਸਤਰ ਨੇ।
ਪੁਨ ਘੋੜੇ ਆਏ ਬਲ ਭਾਰੇ,
ਘੋੜੇ ਬੜੇ ਬੜੇ ਬਲੀ ਬਲਵਾਨ ਨੇ, ਉਹ ਲਿਆ ਕੇ ਮਹਾਰਾਜ ਜੀ ਨੂੰ ਸਿੱਖਾਂ ਭੇਟ ਕੀਤੇ ਨੇ।
ਰੂਪ ਰੰਗ ਤਿੰਨ ਕੋ ਸਭ ਹੇਰੇ,
ਉਹਨਾਂ ਘੋੜਿਆਂ ਦੇ ਰੂਪ ਰੰਗ ਵੀ ਮਹਾਰਾਜ ਜੀ ਵੇਖਦੇ ਹਨ।
ਸੁੰਦਰ ਅਕਿਰਤ ਬਲੀ ਬਡੇਰੇ,
ਬੜੇ ਸੋਹਣੇ ਅਕਿਰਤੀ ਵਾਲੇ ਬੜੇ ਬਲੀ ਘੋੜੇ ਹਨ।
ਖੁਸ਼ੀ ਅਦਕਈ ਸਿੱਖ ਪਰ ਕੀਨ, ਜਨਮ ਮਰਨ ਬੰਧਨ ਕੱਟ ਦੀਨ।
ਭਾਈ ਸੁਭਾਗਾ ਪੇਸ਼ ਹੋਇਆ, ਪੰਜ ਘੋੜੇ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ, ਬੜੇ ਬਲੀ ਘੋੜੇ, ਮਹਾਰਾਜ ਜੀ ਉਹੋ ਜਿਹੇ ਘੋੜੇ ਚਾਹੁੰਦੇ ਸੀ, ਮਹਾਰਾਜ ਜੀ ਦੇ ਮਨ ਨੂੰ ਭਾ ਗਏ। ਭਾਈ ਸੁਭਾਗੇ ਤੇ ਬੜੀ ਕਿਰਪਾ ਕੀਤੀ, ਇਹੋ ਜਿਹੀ ਕਿਰਪਾ ਕੀਤੀ ਕਿ ਭਾਈ ਸੁਭਾਗੇ ਦਾ ਜਨਮ ਮਰਨ ਕੱਟ ਦਿੱਤਾ।
ਅਪਰ ਸਿੱਖ संगत गन सारे जस इच्छा तर गुरु निहारे।
जिन्नियां संगतां आईयां ने उन्हां ने जो जो इच्छा अपने मन च धारण करके गुरु दे दर्शन कीते ने
सब की तब पूरन कर दई अदक प्रीत आगे उपजई।
उन्हां सारियां दियां आसां महाराज जी ने पूरियां कर दित्तियां, सब दियां इच्छावां पूर्ण कर दित्तियां हन।
सुंदर बदन चंद मानिंद,
गुरु हरगोबिंद साहब दा चेहरा सुंदर स्वरूप चंद्रमा दे समान है।
मुदत देख श्री हरगोबिंद,
जेड़ा वेखदा गुरु हरगोबिंद साहब दे दर्शन करदा ओदा मन खेड़े नाल भर जांदा।
हरखे मन बाचत को पाए नर तन अपनों को सफलाए।
सतगुरां दे दर्शन करके अपने मानवी शरीर नूं गुरु के सिख सफला कर रहे ने, अपने जीवन नूं सकारथा कर रहे ने।
केतक दिन दर्शन को करके
संगत कुछ दिन सतगुरां कोल रह के दर्शन कर दी रही।
संगत गमनी मुदोर तरके,
बहुत सारियां संगतां बड़ी खुशी नाल महाराज जी दे दर्शन करके मुड़िया।
अनक प्रकार गुरु जस कहते,
सतगुरां दा सुजस करदे जांदे अनेकां प्रकार दा।
दिन मैं चलत निशा मैं रहते,
दिने टुरदे ने रात नूं विश्राम करदे ने।
तुरक विनाशक गुरी अवतारी,
उपमा करदिआं कहिंदे सतगुरु तुरकां दा विनाश करन वाले ने, अवतारां दे अवतार हन।
ज्यों दिश की संगत सुखकारी,
चारां दिशावां दीआं संगतां नूं सुख देण वाले ने छेवें पातशाह।
इत्यादक कीरत को पाखत,
इत्यादक सतगुरां दी कीरती करदे महाराज जी दी ਵਡਿਆਈ ਕਰਦੇ ਨੇ।
ਸੁਣੋ ਅਪਰ ਸੋ ਦਰਸ਼ਨ ਕਾਂਖਤ,
ਇਹ ਦਰਸ਼ਨਾਂ ਦੀ ਕਾਂਖਾ ਰੱਖਣ ਵਾਲਿਓ ਗੁਰਸਿੱਖੋ, ਸਤਿਗੁਰਾਂ ਦਾ ਇਤਿਹਾਸ ਹੋਰ ਸੁਣੋ। ਹੋਰ ਅੱਗੇ ਕਥਾ ਚੱਲੀ ਹੈ, ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।